मोरे तारे जे वाएक कवन गुन कहिए बेशुमार बेअंत स्वामी तेरो अंत ना के नहीं लहिए कोट पराद हमारे खंड हो अनक विधि समझाओ हम अज्ञान अल्प मत थोरी तुम आपन बिरद रखाओ तुम्हारी शरण तुम्हारी आशा तुम ही सजन सुख ले राखो राखनहार दयाला नानक कर के गोले परम सत्कार योग गुरु स्वारी सत्संग जियो सतगुरां दी अपार मेहरामत सदका सतगुरु जी दे चरणां विच बैठन दा सुभाग मिल रहा है। गुरबाणी दे मनोहर रस पिने कीर्तन सरवण करन तों बाद ਆਪਾਂ ਰਲ ਮਿਲ ਕੇ ਵਿਚਾਰ ਦੇ ਰੂਪ ਅੰਦਰ ਸਤਿਗੁਰੂ ਦੀ ਵਡਿਆਈ ਕਰਨੀ ਹੈ। ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਜੀ ਸਮਾਤ ਬਖਸ਼ ਰਹੇ ਨੇ ਸਤਿਗੁਰੂ ਨੂੰ ਪਿਆਰ ਕਰਨ ਵਾਲੀ ਆਪ ਸੰਗਤ ਦੀ ਆਸੀਸ ਮਿਲਦੀ ਹੈ। ਉਹਦੇ ਮੁਤਾਬਕ ਆਪ ਜੀਆਂ ਨਾਲ ਕੁਝ ਸ਼ਬਦਾਂ ਦੇ ਰਾਹੀਂ ਸਤਿਗੁਰੂ ਦੀ ਵਡਿਆਈ ਸਾਂਝੀ ਕਰਦਾ ਹਾਂ। ਆਓ ਅੱਜ ਦੇ ਦੀਵਾਨ ਅੰਦਰ ਆਪਣੀ ਲੜੀਵਾਰ ਵਿਚਾਰ ਨੂੰ ਅੱਗੇ ਤੋਰੀਏ ਭਈ ਪੰਜ ਚੀਜ਼ਾਂ ਨਾਲ ਜੁੜ ਕੇ ਇਹ ਜੀਵਨ ਮਨੁੱਖ ਬਰਬਾਦ ਕਿਉਂ ਕਰਦਾ ਹੈ। ਸਤਿਗੁਰੂ ਜੀ ਬਚਨ ਦੀਆਂ ਜੁਗਤੀਆਂ ਦੱਸਦੇ ਨੇ ਤੇ ਇਸ ਕੀਮਤੀ ਰਤਨ ਵਰਗੇ ਜਨਮ ਨੂੰ ਸੁਰੱਖਿਅਤ ਸਾਈਂ ਦੇ ਦਰ ਤੇ ਪਹੁੰਚਾਉਣ ਲਈ ਕਿਰਪਾ ਕਰਦੇ ਨੇ। ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਬਚਨ ਹੈ ਭਈ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਭ ਰਤਨ ਜਨਮ ਗਵਾਇਆ। ਸਭ ਤੋਂ ਪਹਿਲਾਂ ਇਨਸਾਨ ਜ਼ਿੰਦਗੀ ਭਾਰ ਦੁਨੀਆਂ ਦੇ ਵੱਖਰੇ ਵੱਖਰੇ ਸਵਾਦਾਂ ਵਿੱਚ ਪੈ ਕੇ ਮੇਰੇ ਵਾਹਿਗੁਰੂ ਨੂੰ ਭੁੱਲ ਜਾਂਦਾ ਏ ਤੇ ਆਪ ਹੀ ਦੁੱਖ ਸਫੇੜ ਬੈਠਦਾ ਹੈ। ਦੂਸਰਾ ਔਗਣ ਨੇ ਵਾਦ ਵਿਵਾਦ ਕਰਨੇ ਬਹਿਸ ਮੁਬਾਸੇ ਕਰਨੇ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਸਮਾਂ ਗਵਾਉਣਾ। ਭਾਈ ਵੀਰ ਸਿੰਘ ਜੀ ਨੂੰ ਕਿਸੇ ਨੇ ਪੁੱਛ ਲਿਆ ਜੀ ਕੰਮ ਕਾਰ ਕਰਦੇ ਆ ਦੁਕਾਨਦਾਰ ਸੀ ਉਹ ਸੱਜਣ ਤੇ ਉਹ ਕਹਿਣ ਲੱਗਾ ਜੀ ਮੇਰੇ ਕੋਲ ਸਮਾਂ ਨਹੀਂ ਇਤਨਾ ਹੁੰਦਾ ਕਿ ਮੈਂ ਨਾਮ ਜਪਾਂ ਮੈਨੂੰ ਕੋਈ ਜੁਗਤ ਕੋਈ ਢੰਗ ਤਰੀਕਾ ਦੱਸੋ। ਉਹ ਇੱਛਾਵਾਨ ਸੀ ਚਾਹੁੰਦਾ ਸੀ ਟਾਲਣ ਲਈ ਨਹੀਂ ਇਹ ਨਹੀਂ ਵੀ ਆਪਣੀ ਗਲਤੀ ਨੂੰ ਲੁਕਾਉਣ ਲਈ ਵੀ ਅਸੀਂ ਕਈ ਵਾਰ ਇਹ ਕਹਿੰਦੇ ਹਾਂ ਨਾ ਵੀ ਸਮਾਂ ਹੀ ਨਹੀਂ ਤੇ ਨਾਮ ਕਿੱਥੇ ਜਪਣਾ ਹੈ। ਪਰ ਜਦੋਂ ਸੋਝੀ ਹੋਵੇ, ਅੰਦਰ ਚਾਅ ਹੋਵੇ ਤੇ ਸਤਿਗੁਰੂ ਬਹੁਤ ਰਾਹ ਦੱਸਦੇ ਨੇ। ਦੁਨੀਆਂ ਦਾ ਅੱਜ ਤੱਕ ਕੋਈ ਇਹੋ ਜਿਹਾ ਕੰਮ ਨਹੀਂ ਜਿਹੜੇ ਕੰਮ ਨੂੰ ਕਰਨ ਤੋਂ ਬਾਅਦ ਮਨੁੱਖ ਰੱਬ ਦਾ ਨਾਮ ਨਾ ਜਪ ਸਕਦਾ ਹੋਵੇ। ਬਸ ਇਹਨੂੰ ਕੇਵਲ ਤੇ ਕੇਵਲ ਜੁਗਤੀ ਇਹਨੂੰ ਢੰਗ ਤਰੀਕਾ ਗੁਰੂ ਕੋਲ ਸਿੱਖਣਾ ਪਵੇਗਾ। ਭਾਈ ਵੀਰ ਸਿੰਘ ਖੁਰਾ ਨੇ ਇੱਕ ਬਹੁਤ ਛੋਟੀ ਜਿਹੀ ਨੁਕਤੇ ਦੀ ਗੱਲ ਕਹੀ, ਉਹਦੇ ਅਰਥ ਵੱਡੇ ਸਨ। ਕਹਿਣ ਲੱਗੇ, ਘਰੋਂ ਜਦੋਂ ਕੰਮ ਤੇ ਚੱਲ ਕੇ ਜਾਣਾ ਏ, ਉਹ ਖਾਲੀ ਸਮੇਂ ਉਦੋਂ ਵਾਹਿਗੁਰੂ ਵਾਹਿਗੁਰੂ ਕਰਿਆ ਕਾਲ ਜਦੋਂ ਤੇਰੇ ਕੋਲ ਇੱਕ ਗਾਹਕ ਆ ਕੇ ਚਲਾ ਜਾਵੇ, ਦੂਸਰਾ ਅਜੇ ਆਇਆ ਨਹੀਂ, ਉਦੋਂ ਤੇਰਾ ਮਨ ਵਿਹਲਾ ਕਹਿ, ਹੱਥਾਂ ਨਾਲ ਕੰਮ ਕਾਰ ਕਰ ਆਪਣੀ ਦੁਕਾਨ ਤੇ ਜੋ ਕਰਦਾ ਏ, ਪਰ ਇਸ ਜ਼ੁਬਾਨ ਤੇ ਮਨ ਨੂੰ ਵਾਹਿਗੁਰੂ ਵਾਹਿਗੁਰੂ ਵਿੱਚ ਲਾ। ਵਾਪਸ ਜਾਂਦਿਆਂ ਉਦੋਂ ਵਾਹਿਗੁਰੂ ਵਾਹਿਗੁਰੂ ਕਰ ਜਦੋਂ ਤੇਰੇ ਕੋਲ ਵਿਹਲਾ ਸਮਾਂ ਏ, ਕੰਮ ਤੋਂ ਵਿਹਲਾ ਹੋ ਕੇ ਕੁਝ ਸਮਾਂ ਬੈਠਦਾ ਏ, ਉਹ ਖਾਲੀ ਵਿੱਥਾਂ ਨੂੰ ਭਰਨਾ ਸ਼ੁਰੂ ਕਰ। ਤੂੰ ਰਾਤ ਨੂੰ ਨੋਟ ਕਰੇਗਾ, ਤੇਰੇ ਕੋਲ 2-4 ਘੰਟੇ ਨਾਮ ਦਾ ਧਨ ਇਕੱਠਾ ਹੋ ਗਿਆ ਹੈ। ਫਿਰ ਸਤਿਗੁਰੂ ਕਿਰਪਾ ਕਰਕੇ ਆਪ ਹੀ ਹੋਰ ਅੱਗੇ ਵਾਧਾ ਕਰਨਗੇ। ਪਰ ਸਤਿਗੁਰੂ ਜੀ ਆਖਦੇ, ਮਨੁੱਖ ਇਧਰ ਤੁਰਦਾ ਨਹੀਂ, ਹੋਰ ਹੀ ਪਾਲਤੂ ਦੀਆਂ ਬਹਿਸ ਮੁਬਾਸਾਂ ਵਿੱਚ ਪੈ ਗਿਆ। ਤੀਸਰਾ ਔਗਣ ਈਰਖਾ, ਚੌਥਾ ਔਗਣ ਹੈ ਮਦ ਅਹੰਕਾਰ, ਜਿਸ ਬਾਰੇ ਅਸੀਂ ਕੱਲ ਵਿਚਾਰ ਕਰ ਰਹੇ ਸਾਂ, ਤੇ ਅੱਜ ਸਤਿਗੁਰਾਂ ਨੇ ਇੱਕ ਵੱਡਾ ਔਗਣ ਦੱਸਿਆ ਹੈ, ਜਿਹੜੇ ਔਗਣ ਤੋਂ ਸ਼ਾਇਦ ਕੀ ਅਨੇਕਾਂ ਔਗਣ ਨੇ, ਪਰ ਸਤਿਗੁਰੂ ਨੇ ਮੁੱਢਲੇ 5 ਦੱਸੇ ਨੇ ਜਿਨ੍ਹਾਂ ਕਰਕੇ ਇਹ ਜੀਵਨ ਗਵਾਚ ਰਿਹਾ। ਅੱਜ ਦੱਸਿਆ ਨੇ ਮਾਇਆ। ਕਹਿਣ ਲੱਗੇ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਭ ਰਤਨ ਜਨਮ ਗਵਾਇਆ। ਮਾਇਆ ਕਿਸ ਨੂੰ ਕਿਹਾ ਜਾਂਦਾ ਹੈ ਸਤਸੰਗਿਓ? ਕੇਵਲ ਰੁਪਏ ਪੈਸੇ ਇਹ ਡਾਲਰਾਂ ਨੂੰ ਤਾਂ ਮਾਇਆ ਅਸੀਂ ਕਹਿੰਦੇ ਹੀ ਹਾਂ, ਜਾਂ ਇਸ ਨਾਲ ਅਸੀਂ ਜੋ ਪ੍ਰੋਪਰਟੀਆਂ ਖਰੀਦਦੇ ਹਾਂ ਉਹਨੂੰ ਅਸੀਂ ਮਾਇਆ ਆਖਦੇ ਹਾਂ। ਭਾਵੇਂ ਬਿਲਡਿੰਗ ਹੈ, ਕੋਈ ਗੱਡੀਆਂ ਨੇ, ਕੋਈ ਖੇਤੀਬਾੜੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਮਾਇਆ ਦੀ ਗੱਲ ਨਹੀਂ ਕਰ ਰਹੇ। ਇਹ ਗੁਜਰਾਨ ਹੈ, ਇਹ ਤਾਂ ਇੱਕ ਜੀਵਨ ਜਿਉਣ ਵਾਸਤੇ ਗੁਰੂ ਕੇ ਪਿਆਰਿਓ ਨਿਰੰਕਾਰ ਨਹੀਂ ਇਹੋ ਜਿਹੀ ਘਾੜਤ ਘੜੀ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਮਾਇਆ ਦੀ ਪਰਿਭਾਸ਼ਾ ਜਦੋਂ ਦਿੱਤੀ ਏ ਤੇ ਗੱਲ ਹੀ ਮੁਕਾ ਦਿੱਤੀ। ਸਤਿਗੁਰੂ ਆਖਦੇ, ਜੈਸੀ ਅਗਨ ਉਦਰ ਮੈਂ ਤੈਸੀ ਬਾਖਰ ਮਾਇਆ, ਇਹਦਾ ਮਤਲਬ ਮਾਇਆ ਦੇ ਕੁਝ ਹੋਰ ਅਰਥ ਸਤਿਗੁਰੂ ਕਰ ਰਹੇ ਨੇ। ਕਹਿਣ ਲੱਗੇ, ਜਿਵੇਂ ਮਾਤਾ ਦੇ ਉਦਰ ਦੇ ਅੰਦਰ ਅੱਗ ਬਲ ਰਹੀ ਸੀ, ਇਸ ਤਰ੍ਹਾਂ ਮਾਤਾ ਦੀ ਅੱਗ ਜਗਤ ਵਿੱਚ ਬਾਹਰ ਬਲ ਰਹੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਖਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਿਵੇਂ ਪੇਟ ਚ ਅੱਗ ਬਲ ਰਹੀ, ਇਹ ਮਾਇਆ ਦੀ ਅੱਗ ਬਾਹਰ ਏ, ਰੱਬ ਨੇ ਐਕੋ ਜਿਹੀ ਖੇਡ ਖੇਡੀ ਹੈ। ਕਹਿਣ ਲੱਗੀ, ਇਸ ਗੱਲ ਦੀ ਸਮਝ ਅਜੇ ਤੈਨੂੰ ਨਹੀਂ ਪੈਣੀ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਪਲਾ ਪਾਇਆ, ਜਨਮ ਹੁੰਦਾ ਏ ਵਧਾਈਆਂ ਮਿਲਦੀਆਂ ਨੇ, 4 ਚਪੇਰੇ ਗੁਰੂ ਕੇ ਪਿਆਰੇ ਖੁਸ਼ੀਆਂ ਛਾਉਂਦੀਆਂ ਨੇ। ਵੇਖਣਾ ਜਾਣਾ ਤੇ ਸਤਿਗੁਰੂ ਅਰਥ ਵੱਖਰੇ ਕਰਨ ਲੱਗੇ ਨੇ, ਜੋ ਸਾਹਿਬਾਂ ਨੇ ਸਾਡੀ ਝੋਲੀ ਪਾਏ। ਅਸੀਂ ਤਾਂ ਮਾਤਾ ਜੀ ਕੇਵਲ ਕਿ ਬਾਹਰ ਲਈ ਹੋਏ, ਜਵਾਨੀ ਵਿੱਚ ਜਾ ਕੇ ਇਸ ਮਾਤਾ ਨਾਲ ਵਾਸਤੇ ਪੈਂਦੇ ਨੇ। ਬਚਪਨ ਵਿੱਚ ਤਾਂ ਬੱਚੇ ਨੂੰ ਕਢਾਉਣੇ ਚਾਹੀਦੇ ਨੇ, ਖਾਣ ਨੂੰ ਚਾਹੀਦਾ, ਹੋਰ ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ, ਜਿਸ ਦਿਨ ਜਨਮ ਹੋਇਆ ਪਰਿਵਾਰ ਖੁਸ਼ ਏ, ਪਰ ਮਾਤਾ ਨੇ ਉਸੇ ਦਿਨ ਹੀ ਹਮਲਾ ਕਰ ਦਿੱਤਾ ਇਸ ਜੀਵ ਤੇ। ਇਸ ਵਿਚਾਰੇ ਨੂੰ 2-4 ਸਾਲ ਵੀ ਜਿਉਣ ਨਹੀਂ ਦਿੱਤਾ, ਇਹਨੂੰ ਕੋਈ ਜ਼ਿੰਦਗੀ ਦੇ ਕੋਈ 20-30 ਸਾਲ ਨਹੀਂ ਬਤੀਤ ਕਰਨ ਦਿੱਤੇ। ਕਹਿੰਦੇ, ਜਨਮ ਲੈਂਦਿਆਂ ਸਾਰ ਹੀ ਇਹ ਮਾਤਾ ਨੇ ਪਕੜ ਲਿਆ ਸਾਡੀ ਆਤਮਾ ਨੂੰ, ਮਾਤਾ ਨੇ ਪਕੜ ਲਿਆ ਸਾਡੀ ਮਨ ਨੂੰ, ਮਾਤਾ ਪਕੜ ਲੈਂਦੀ ਸਾਡੀ ਜਿੰਦ ਨੂੰ, ਕਿਵੇਂ ਪਕੜਦੀ ਹੈ? ਹਜ਼ੂਰ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਦਾ ਅਰਥ ਹੁਕਮ, ਮਾਇਆ ਦਾ ਹੁਕਮ ਵਰਤ ਗਿਆ, ਉਹ ਕਦੋਂ ਮਾਤਾ ਬਣਦੀ, ਕਿਹੜੀ ਚੀਜ਼ ਮਾਇਆ ਏ? ਸਤਿਗੁਰੂ ਕਹਿੰਦੇ, ਜਦੋਂ ਲਿਵ ਨਿਰੰਕਾਰ ਦੇ ਚਰਨਾਂ ਨਾਲ ਉਹ ਟੁੱਟ ਜਾਵੇ, ਤੇ ਉਸ ਦੀ ਬਣਾਈ ਰਚਨਾ ਵਾਨੂੰ ਹੀ ਇਕੱਠਾ ਕਰਨ ਦਾ ਪਿਆਰ ਕਰਨ ਦਾ ਅੰਦਰ ਖਿਆਲ ਬਣ ਜਾਵੇ, ਬਸ ਉਦੋਂ ਮਾਤਾ ਵਰਤ ਜਾਂਦੀ ਹੈ। ਸਹਿਬ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਸਾਧ ਸੰਗਤ ਹਰ ਉਹ ਚੀਜ਼ ਮਾਤਾ ਬਣਦੀ ਹੈ ਜਿਹੜੀ ਸਾਨੂੰ ਵਾਹਿਗੁਰੂ ਨਾਲ ਤੋੜ ਦੇਵੇ, ਸਾਨੂੰ ਭਜਨ ਸਿਮਰਨ ਨਾ ਕਰਨ ਦੇਵੇ, ਸਾਨੂੰ ਨਿਰੰਕਾਰ ਦੀ ਬੰਦਗੀ ਨਾ ਕਰਨ ਦੇਵੇ। ਸਹਿਬ ਕਹਿੰਦੇ ਉਹ ਹਰ ਚੀਜ਼ ਮਾਇਆ ਏ। ਇਹ ਅਸਾਂ ਨੇ ਆਪ ਵੇਖਣਾ ਵੀ ਕਿਹੜੀ ਚੀਜ਼ ਨਾਲ ਜੁੜਿਆ ਅਸੀਂ ਰੱਬ ਨਾਲੋਂ ਟੁੱਟਦੇ ਹਾਂ ਤੇ ਕਿਹੜੀ ਚੀਜ਼ ਨਾਲ ਜੁੜਦੇ ਹਾਂ। ਤੁਸੀਂ ਵੇਖਦੇ ਹੋ ਕਈ ਵਾਰ ਦੇਵ ਪੁੱਤਰ ਨਹੀਂ ਸੀ ਤਾਂ ਬੰਦਾ ਬਹੁਤ ਪਾਠ ਕਰਦਾ ਏ, ਜਦੋਂ ਜਨਮ ਹੋਇਆ ਬੱਚਿਆਂ ਦਾ, ਹੁਣ ਕਹਿੰਦਾ ਮੇਰੇ ਕੋਲ ਰੱਬ ਨੂੰ ਚੇਤਾ ਕਰਨ ਦਾ ਟਾਈਮ ਹੀ ਨਹੀਂ, ਬੱਚੇ ਕੀ ਮਾਤਾ ਬਣ ਕੇ ਆ ਗਏ। ਸਤਸੰਗਿਓ, ਪਰ ਐਸਾ ਵੀ ਹੁੰਦਾ ਏ, ਪਹਿਲਾਂ ਬੱਚੇ ਨਹੀਂ ਸਨ, ਅੰਦਰ ਭਰੋਸਾ ਡੋਲਦਾ ਸੀ, ਰੱਬ ਨੇ ਦਾਤ ਦਿੱਤੇ, ਹੁਣ ਇਹਨਾਂ ਸ਼ੁਕਰ ਵਿੱਚ ਭਰ ਗਿਆ ਏ। ਕਹਿੰਦਾ ਹੇ ਨਿਰੰਕਾਰ, ਤੂੰ ਮੇਰੇ ਘਰ ਨੂੰ ਭਾਗ ਲਾਏ, ਮੈਂ ਰੋਮ ਰੋਮ ਤੇਰੇ ਸ਼ੁਕਰ ਵਿੱਚ ਗੁਜ਼ਾਰਾਂਗਾ। ਫਿਰ ਉਹ ਬੱਚੇ ਮਾਤਾ ਨਹੀਂ ਬਣੇ। ਸਤਸੰਗਿਓ, ਇਸੇ ਲਈ ਨਾ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਏ, ਇਸ ਬਾਹਰ ਦੀ ਮਾਤਾ ਨਾਲ ਇਹਦੀ ਤੁਲਨਾ ਨਾ ਕਰਿਆ ਕਰੋ ਰੁਹਾਨੀਅਤ ਦੀ। ਨਾ ਰੱਬ ਮਿਲਦਾ ਜੇ ਮਾਤਾ ਛੱਡ ਕੇ, ਤੇ ਨਾ ਇਹ ਬਾਹਰ ਦੀ ਮਾਇਆ ਇਕੱਠੀ ਕਰਕੇ, ਇਹਦੇ ਨਾਲ ਕੋਈ ਵਾਸਤਾ ਨਹੀਂ ਹੈ। ਜੇ ਕੋਈ ਬੰਦਾ ਕਵੇ ਮੈਂ ਬਹੁਤ ਵੱਡੀ ਡੀਂਗ ਮਾਰ ਲਈਏ, ਮੈਂ ਮਾਤਾ ਛੱਡ ਕੇ ਬੜੀ ਠੋਕਰ ਮਾਰੀ ਮਾਇਆ ਨੂੰ, ਪਰ ਬਾਹਰੋਂ ਤਾਂ ਮਾਤਾ ਨੂੰ ਠੋਕਰ ਮਾਰਨੀ ਬੜੀ ਸੌਖੀ ਏ, ਇੰਨੀ ਵੀ ਨਹੀਂ। ਚਲੋ ਕੋਈ ਸੂਰਮਾ ਮਾਰ ਲਏਗਾ ਇਹਦਾ ਸਤਾਇਆ ਹੋਇਆ, ਕੋਈ ਦੁੱਖ ਵਾਪਰ ਜਾਏ ਘਰ ਚ, ਬੜੇ ਬੜੇ ਬੰਦੇ ਛੱਡ ਦਿੰਦੇ ਨੇ ਸਾਧ ਸੰਗਤ, ਪਰ ਅੰਦਰੋਂ ਮਾਤਾ ਨੂੰ ਛੱਡਣਾ ਅਤਿਅੰਤ ਔਖਾ ਜੇ, ਅੰਦਰੋਂ ਨਹੀਂ ਨਿਕਲਦੀ। ਇੱਕ ਭਰਤਰੀ ਨਾਮ ਦਾ ਜੋ ਕਿ ਮਹਾਨ ਪੁਰਖ ਹੋਇਆ ਏ, ਰਾਜਾ ਸੀ, ਰਾਜ ਭਾਗ ਦਾ ਮਾਲਕ ਸੀ, ਪਰ ਇਸ ਨੂੰ ਨਾ ਪਰਿਵਾਰ ਵਿੱਚੋਂ ਬਹੁਤ ਵੱਡੀ ਠੋਕਰ ਵੱਜ ਗਈ। ਪਤਨੀ ਧੋਖਾ ਦੇ ਗਈ, ਪਤਨੀ ਆਪਣੇ ਪਤੀ ਨਾਲ ਵਫਾਦਾਰ ਨਾ ਰਹੀ, ਸਰੀਰ ਵੇਚ ਰਹੀ ਹੈ ਕਿਸੇ ਹੋਰ ਕੋਲ ਜਾ ਕੇ, ਅੰਦਰ ਨੂੰ ਠੋਕਰ ਵੱਜੇ। ਉਦੋਂ ਜੋਗੀਆਂ ਦਾ ਪ੍ਰਭਾਵ ਸੀ, ਕਹਿੰਦਾ ਕੀ ਲੈਣਾ ਰਾਜ ਭਾਗ ਕਮਾ ਕੇ, ਇੱਥੇ ਪਰਿਵਾਰ ਦੇ ਜੀਵ ਵੀ ਧੋਖਾ ਦੇ ਰਹੇ ਤੇ ਬਾਕੀਆਂ ਨੇ ਕੀ ਨਾਲ ਨਿਭਣਾ। ਚਲੋ ਕਹਿੰਦਾ ਭਗਤੀ ਕਰਦੇ ਹਾਂ, ਰਾਜ ਛੱਡ ਦਿੱਤਾ ਬਹੁਤ ਔਖਾ ਏ, ਛੱਡੀਆਂ ਤੇ ਚਾਰ ਤੋੜੀਆਂ ਨਹੀਂ ਜਾਂਦੀਆਂ, ਪਰ ਇਹਨੇ ਮਾਤਾ ਨੂੰ ਏਡੀ ਵੱਡੀ ਠੋਕਰ ਲਾ ਦਿੱਤੀ, ਰਾਜ ਭਾਗ ਤਿਆਗ ਕੇ ਤੁਰ ਪਿਆ। ਕਿੱਧਰ? ਕਹਿੰਦਾ ਕਿਸੇ ਜੰਗਲ ਵਿੱਚ ਬੈਠਦਾ ਵਾ ਤੇ ਉੱਥੇ ਬੈਠ ਕੇ ਜੋ ਕਿ ਕਿਸੇ ਨੂੰ ਗੁਰੂ ਬਣਾ ਭਗਤੀ ਪ੍ਰਾਰੰਭ ਕਰਦਾ ਵਾ, ਸਾਧਨਾ ਕਰਦੇ। ਜਦੋਂ ਤੁਰ ਪਿਆ ਨਾ, ਰਾਜ ਤੋਂ ਦੂਰ ਜੰਗਲ ਵੱਲ ਜਾ ਰਿਹਾ, ਰਾਤ ਚਾਨਣੀ ਸੀ, ਤੇ ਜਦੋਂ ਚਾਨਣੀ ਰਾਤ ਦੇ ਅੰਦਰ ਤੁਰਦਾ ਜਾ ਰਿਹਾ ਏ, ਇਹਨੂੰ ਰਸਤੇ ਵਿੱਚ ਇੱਕ ਚਮਕਦੀ ਜਿਹੀ ਚੀਜ਼ ਨਜ਼ਰ ਆ ਗਈ। ਰਾਜਾ ਸਿੰਘ ਲਾਲ ਵੇਖੇ ਸਨ, ਕਹਿੰਦਾ ਕੋਈ ਲਾਲ ਪਿਆ ਏ। ਆਮ ਲੋਕਾਂ ਨੂੰ ਲਾਤਾਂ ਦਾ ਕੀ ਪਤਾ, ਇਹਦੇ ਅੰਦਰ ਇਕਦਮ ਫੁਰਨੇ ਬਣੇ, ਤੁਰ ਰਿਹਾ ਏ ਭਗਤੀ ਕਰਨ। ਲਾਲ ਨੂੰ ਵੇਖ ਕੇ ਇਹਦੇ ਕਦਮ ਰੁਕ ਗਏ, ਆਵਾਜ਼ ਆਈ, ਪਰਛੜੀ ਅਜੇ ਤੂੰ ਮਾਤਾ ਤਿਆਗੀ ਨਹੀਂ ਹੈ, ਅਜੇ ਇਹ ਮਾਤਾ ਤੇਰੇ ਕਦਮ ਰੋਕ ਰਹੀ ਹੈ, ਅਜੇ ਤੂੰ ਰੁਕ ਰਿਹਾ ਏ। ਪਰ ਅਣਸੁਣੀ ਕੀਤੇ ਅੰਦਰ ਮਾਤਾ ਨੇ ਖਿਆਲ ਪਾਏ। ਸਤਸੰਗਿਓ, ਜਰਾ ਇਸ ਸ਼ਬਦਾਂ ਨੂੰ ਮੈਂ ਤਾਂ ਬੇਨਤੀ ਕਰ ਰਿਹਾ ਵਾ, ਆਪ ਜੀ ਸਤਿਗੁਰੂ ਜੀ ਦੀ ਗੱਲ ਨੂੰ ਪਿਆਰ ਨਾਲ ਸੁਣਦੇ ਹੋ, ਨਹੀਂ ਤਾਂ ਬਹੁਤੀ ਵਾਰੀ ਕੀ ਹੋ ਰਿਹਾ ਸਾਡੀ ਜ਼ਿੰਦਗੀ ਅੰਦਰ। ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਮੰਨੋ ਸਾਨੂੰ PhDਆਂ ਕਰਾ ਕੇ ਰੱਬ ਤੱਕ ਲਿਜਾਣਾ ਚਾਹੁੰਦੇ ਨੇ, ਪਰ ਅੱਜ ਸਰੋਤਾ ਪਹਿਲੀ ਕਲਾਸ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ। ਕਹਿੰਦਾ ਬਸ ਮੈਨੂੰ ਇੰਨੀ ਕੁ ਗੱਲ ਦੱਸੋ ਭਈ ਅੰਮ੍ਰਿਤਧਾਰੀ ਹੋ ਜਾਵਾਂ, ਗੁਰਦੁਆਰੇ ਆ ਜਾਵਾਂ, ਪਾਠ ਕਰ ਲਿਆ, ਬਸ ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ, ਸਾਡੇ ਲਈ ਇੰਨਾ ਹੀ ਬੜਾ ਕੋਸ਼ਕ ਹੈ। ਇਹੀ ਕਾਰਨ ਜਿਹੜੀਆਂ ਰਹਿਮਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਡੇ ਲਈ ਲੈ ਕੇ ਬੈਠੇ ਨੇ, ਉਹਨਾਂ ਤੋਂ ਅਸੀਂ ਵਿਰਵੇ ਰਹਿ ਜਾਂਦੇ ਹਾਂ। ਉਹਨੀ ਡੁੱਬੀ ਪਿਆਰਿਓ ਲਾਣ ਨੂੰ ਤਿਆਰ ਨਹੀਂ ਅਸੀਂ ਕੁੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਵਾਜ਼ਾਂ ਹੀ ਮਾਰਦੇ ਰਹਿੰਦੇ ਨੇ ਅਸੀਂ ਉਦੋਂ ਤੱਕ ਪਹੁੰਚਦੇ ਨੇ ਤਾਂ ਹੀ ਕੁਛ ਸਮੇਂ ਬਾਅਦ ਜੀਵਨ ਖੁਸ਼ਕ ਜਿਹਾ ਲੋਕ ਕਹਿੰਦੇ ਨੇ ਜਿਵੇਂ ਬੰਦਾ ਨਹੀਂ ਜਿਹੜਾ ਗੁਰੂ ਨਾਲ ਜੁੜਿਆ ਉਹਦਾ ਵੀ ਜੀਵਨ ਵੈਸਾ ਹੀ ਹੈ ਤੇ ਜਿਹੜਾ ਜੁੜਿਆ ਉਹਨਾਂ ਦਾ ਜੀਵਨ ਵੀ ਅਸੀਂ ਉਸੇ ਤਰ੍ਹਾਂ ਵੇਖਦੇ ਹਾਂ ਦੁੱਖ ਸੁੱਖ ਨਾਲ ਭਰਿਆ ਫਰਕ ਕੀ ਹੈ ਫਰਕ ਇਹ ਵੀ ਸਾਧ ਸੰਗਤ ਅਸੀਂ ਉਸ ਖਜ਼ਾਨੇ ਤੱਕ ਪਹੁੰਚਣ ਲਈ ਯਤਨ ਕਰਨ ਤੋਂ ਪਹਿਲਾਂ ਥੱਕ ਜਾਂਦੇ ਹਾਂ ਮਾੜੀ ਜੀ ਗਹਿਰੀ ਗੱਲ ਸ਼ੁਰੂ ਹੋਈ ਨੇ ਤੇ ਸਾਡਾ ਮਨ ਜਿਹੜਾ ਉਕਤਾਇਆ ਨਹੀਂ ਇਕਦਮ ਕਹੇਗਾ ਕੁਰੇ ਤਾਂ ਕਿਹੜੀਆਂ ਗਹਿਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ ਨਹੀਂ ਸਤਿਗੁਰੂ ਜੀ ਆਖਦੇ ਨੇ ਮਾਇਆ ਦੇ ਸੰਬੰਧ ਵਿੱਚ ਇਹ ਧਿਆਨ ਰੱਖਣਾ ਮਾਇਆ ਇਹ ਬਾਹਰ ਦੀ ਸਤਿਗੁਰੂ ਜੀ ਜਦੋਂ ਪ੍ਰਸੰਨ ਹੁੰਦੇ ਨੇ ਸਤਿਗੁਰੂ ਕਹਿੰਦੇ ਖੁਦ ਗੁਰੂ ਕੋਲ ਆ ਕੇ ਅਰਦਾਸਾਂ ਕਰੋ ਸੰਗਤਾਂ ਕਰਦੀਆਂ ਆਈਆਂ ਨੇ ਸਤਿਗੁਰੂ ਅਸੀਸ ਦਿੰਦੇ ਨੇ ਤੁਹਾਡੇ ਕਾਰੋਬਾਰਾਂ ਚ ਬਰਕਤਾਂ ਪੈਣ ਸਤਿਗੁਰੂ ਖੁਦ ਆਖਦੇ ਨੇ ਸਿੱਖਾ ਜੇ ਤੂੰ ਗੁਰੂ ਨਾਨਕ ਨੂੰ ਪਿਆਰ ਕਰੇਗਾ ਬਾਹਰ ਦੀ ਮਾਤਾ ਤੇਰੇ ਘਰ ਅੰਦਰ ਦਿਨ ਦੁੱਗਣੀ ਰਾਤ ਚੌਗਣੀ ਆਏਗੀ ਸਤਿਗੁਰੂ ਆਪ ਦਿੰਦੇ ਨੇ ਬਰਕਤਾਂ ਪਾਉਂਦੇ ਨੇ ਸਤਸੰਗਿਓ ਇਸ ਮਾਤਾ ਦੀ ਗੱਲ ਤਾਂ ਕਈ ਨਹੀਂ ਕਹਿਣਾ ਗੱਲ ਸਤਿਗੁਰੂ ਨੇ ਹੋਰ ਦਿੱਤੀ ਏ ਜਿਹਦੇ ਨਾਲ ਉਹ ਭੁੱਲੇ ਜੇ ਇਹਦੇ ਆਇਆ ਭੁੱਲਦਾ ਏ ਤੇ ਪਿਆਰਿਓ ਇਹ ਮਾਤਾ ਬਣ ਗਈ ਨਹੀਂ ਤਾਂ ਗੁਜਰਾਨ ਏ ਜੇ ਇਹਦੇ ਆਇਆ ਰੱਬ ਚੇਤਾ ਆਉਂਦਾ ਏ ਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਸੁਹਾਗਣ ਦਾ ਨਾਮ ਦਿੱਤਾ ਜੇ ਹਾਂ ਜਦੋਂ ਅਸੀਂ ਨਾ ਇਹ ਤੁਰਦੇ ਹਾਂ ਭਜਨ ਬੰਦਗੀ ਦੇ ਰਾਹ ਤੇ ਰੱਬ ਦੇ ਮਿਲਾਪ ਲਈ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਲਈ ਸੱਚੀ ਮੁੱਚੀ ਜ਼ਿੰਦ ਨੂੰ ਸੁਖੀ ਬਣਾਉਣ ਲਈ ਉਦੋਂ ਇਹ ਮਾਤਾ ਪਿਆਰਿਓ ਬੜੇ ਰੂਪ ਬਣਾਉਂਦੀ ਉਦੋਂ ਪਤਾ ਲੱਗਦਾ ਏ ਭਈ ਇਹ ਮਾਤਾ ਕਿੱਥੇ ਕਿਤੇ ਸਾਡੇ ਤੇ ਵਾਰ ਕਰਦੀ ਹੈ ਕਿਵੇਂ ਕਿਵੇਂ ਸਾਨੂੰ ਅੰਦਰੋਂ ਅੰਦਰੀ ਵੱਢੀ ਜਾ ਰਹੀ ਏ ਕਿਉਂ ਸਤਿਗੁਰੂ ਕਹਿੰਦੇ ਮਾਇਆ ਕੋਈ ਨਾ ਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਉਹ ਕਿਹੜੀ ਨਾਗਨੀ ਕਦੋਂ ਨਾਗਨੀ ਬਣਦੀ ਏ ਮੈਂ ਛੋਟਾ ਜਿਹਾ ਪ੍ਰਮਾਣ ਦੇ ਕੇ ਅੱਗੇ ਤੁਰਨ ਲੱਗਾ ਵਾ ਸਵਾਮੀ ਉਹ ਜੋਗੀ ਭਰਥੜੇ ਜੇ ਜਦੋਂ ਉਹ ਲਾਲ ਕੋਲ ਰੁਕ ਗਏ ਹੁਣ ਇਸ ਆਵਾਜ਼ ਆਈ ਪਰ ਇਹਨੇ ਅਣਸੁਣੀ ਕੀਤੇ ਮਾਤਾ ਪੁਰਨੇ ਬਣਾ ਕੇ ਅੰਦਰ ਵਰਤਦੀ ਏ ਬਾਹਰੋਂ ਤਾਂ ਛੱਡ ਦਿੱਤੀ ਪਰ ਅੰਦਰੋਂ ਕਹਿੰਦਾ ਲਾਲ ਏ ਇੱਥੇ ਪਿਆਰਿਆ ਤੇ ਉੱਪਰ ਮਿੱਟੀ ਪੈ ਜਾਏਗੀ ਤੇ ਇੱਥੇ ਰੁਲ ਜਾਏਗਾ ਮੈਂ ਕਿਉਂ ਨਾ ਇਹਨੂੰ ਚੁੱਕ ਲੈਂਦਾ ਵਾ ਕਿਸੇ ਸੋਹਣੀ ਜਗ੍ਹਾ ਤੇ ਉੱਚੀ ਜਗ੍ਹਾ ਰੱਖਦਾ ਕੋਈ ਲੰਘੇਗਾ ਆਪੇ ਇਹਨੂੰ ਚੁੱਕੇਗਾ ਕਿਸੇ ਗਰੀਬ ਦੀ ਰੋਟੀ ਚੱਲੇਗੀ ਇਸ ਲਈ ਇਸ ਨੇ ਨਾ ਝੁਕਿਆ ਲਾਲ ਸਮਝ ਕੇ ਖੱਚ ਪਾ ਕੇ ਤੇ ਕਿਸੇ ਸੋਹਣੀ ਜਗ੍ਹਾ ਤੇ ਰੱਖਦਿਆਂ ਜਦੋਂ ਹੀ ਇਹਨੇ ਖੱਚ ਪਾਇਆ ਉਹ ਤਾਂ ਰੱਬ ਦੀ ਰਚਨਾ ਸੀ ਕੋਈ ਹੋਰ ਨਾ ਉਹ ਲਾਲ ਸੀ ਉਹ ਤਾਂ ਕਿਸੇ ਨੇ ਪਾਨ ਖਾਨ ਤੋਂ ਬਾਅਦ ਸੁੱਕ ਉੱਥੇ ਸੁੱਟੇ ਸੀ ਸੁੱਟੀ ਸੀ ਜਾਂ ਨਹੀਂ ਪਰ ਇਹਦੇ ਲਈ ਉਹ ਬਣ ਗਈ ਹੱਥ ਲਿਬੜਿਆ ਆਵਾਜ਼ ਆਈ ਪਰਛੜੀ ਤੂੰ ਸਮਝਦਾ ਮੈਂ ਰਾਤ ਭਾਗ ਛੱਡ ਕੇ ਤੁਰ ਪਿਆ ਰੱਬ ਲਈ ਉਹਦੀ ਪ੍ਰਾਪਤੀ ਲਈ ਅਜੇ ਤਾਂ ਤੂੰ ਕਿਸੇ ਦਾ ਇਹ ਥੁੱਕ ਤੇ ਮੈਲ ਵੀ ਛੱਡ ਨਹੀਂ ਸਕਿਆ ਹੈ ਜਿਹੜੇ ਤੁਰਦੇ ਨੇ ਇਸ ਰਾਹ ਤੇ ਇਹ ਉਹ ਜਿਨ੍ਹਾਂ ਤੋਂ ਅੰਦਰੋਂ ਜਿਨ੍ਹਾਂ ਨੇ ਛੁਡਾ ਲਏ ਉਹਨਾਂ ਦੇ ਸਾਹਮਣੇ ਸੋਧਾਂ ਤੇ ਲਾਲ ਪਿਆ ਪਾਉਣ ਉਹਨਾਂ ਨੂੰ ਮਿੱਟੀ ਕੀ ਨਜ਼ਰ ਆਉਂਦੇ ਨੇ ਜਿੰਨਾ ਚਿਰ ਅਜੇ ਲਾਭ ਨਜ਼ਰ ਆ ਰਹੇ ਨੇ ਬਾਹਰੋਂ ਛੱਡਿਆ ਹੀ ਪਰ ਅੰਦਰ ਇਹ ਮਾਤਾ ਪਕੜੀ ਹੋਈ ਇਸ ਲਈ ਉਦੋਂ ਰੋਇਆ ਕਹਿਣ ਲੱਗਾ ਨਿਰੰਕਾਰ ਹੁਣ ਮੇਰ ਕਰ ਜੇ ਮਾਤਾ ਦਾ ਨਵਾਂ ਰੂਪ ਦਿਖਾਇਆ ਹੀ ਤੇ ਛੁਡਾ ਵੀ ਹੁਣ ਤੂੰ ਆਪ ਹੀ ਇਹਦੇ ਤੋਂ ਸੱਚਮੁੱਚ ਕਿਸੇ ਫਕੀਰ ਦਾ ਬਚਨ ਜੇ ਉਹ ਕਹਿਣ ਲੱਗੇ ਸਤਿਗੁਰੂ ਜੀ ਜਦੋਂ ਕਿਸੇ ਸਿੱਖ ਤੇ ਕਿਰਪਾ ਕਰਦੇ ਨੇ ਵਾਹਿਗੁਰੂ ਜਦੋਂ ਕਿਸੇ ਨੂੰ ਨਿਵਾਜਦੇ ਨੇ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਪਰ ਜਦੋਂ ਸੋਝੀ ਨਾ ਹੋਵੇ ਦੁਨੀਆਂ ਦਾ ਇਹਦੇ ਉਲਟ ਅਰਥ ਅਸੀਂ ਲੈ ਲੈਂਦੇ ਹਾਂ ਜਦੋਂ ਭਜਨ ਸਿਮਰਨ ਕਰਦੇ ਹਾਂ ਧਰਮ ਦੇ ਰਾਹ ਤੇ ਤੁਰਦੇ ਹਾਂ ਪਿਆਰਿਓ ਫੁਰਨੇ ਬਹੁਤ ਵਧੇਰੇ ਬਣ ਬਣ ਕੇ ਸਾਨੂੰ ਗੰਦੇ ਖਿਆਲ ਆਉਂਦੇ ਨੇ ਤੇ ਮਨ ਕਾਲਾ ਪੈ ਜਾਂਦਾ ਹੱਦ ਹੋ ਗਈ ਜਿਹੜੇ ਪਾਠ ਨਹੀਂ ਕਰਦੇ ਉਹ ਸਗੋਂ ਉਦੋਂ ਕੋਈ ਨਹੀਂ ਸਨ ਗੰਦੇ ਖਿਆਲ ਹੁਣ ਗੁਰੂ ਕੋਲ ਆਉਂਦੇ ਹਾਂ ਤੇ ਗੰਦੇ ਖਿਆਲ ਬਹੁਤ ਆਉਣ ਲੱਗ ਪਏ ਨੇ, ਮਨ ਕੁਰੇ ਕਿੱਥੇ ਕਿੱਥੇ ਤੁਰਿਆ ਫਿਰਦਾ ਏ। ਇਹ ਤਾਂ ਵੀ ਮਾੜੀ ਗੱਲ ਹੋ ਗਈ। ਰੱਬ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰਿਆਂ ਦਾ ਕਥਨ ਏ, ਉਹ ਕਹਿੰਦੇ ਨਹੀਂ, ਜਦੋਂ ਇਸ ਰਾਹ ਤੇ ਤੁਰੇ ਸਤਿਗੁਰਾਂ ਨੇ ਅੰਦਰ ਲੱਗੀ ਕੋਈ ਮੈਂ ਮਾਇਆ ਦੀ ਉਗਲ ਕੇ ਸਾਹਮਣੇ ਉਹ ਖੜੀ ਕਰਕੇ ਦਿਖਾ ਦਿੱਤੀ, ਸੱਜਣਾ ਆਵੇ ਮੈਂ ਜਿਹੜੀ ਤੈਨੂੰ ਹੁਣ ਦਿਖਾਈ ਏ, ਹੁਣ ਇਹਦੇ ਤੋਂ ਤੈਨੂੰ ਅਸਾਂ ਨੇ ਬਾਹਰ ਕੱਢਣਾ ਹੈ, ਤੇ ਇਸ ਲਈ ਬਾਹਰ ਤਾਂ ਨਿਕਲੇਗਾ ਇਸ ਹੁਣ ਗੰਦਗੀ ਨੂੰ, ਇਸ ਮੈਲ ਨੂੰ, ਇਹਨਾਂ ਪਾਪਾਂ ਦੇ ਪੁਰਨਿਆਂ ਨੂੰ ਵੇਖ ਕੇ ਹੁਣ ਤੂੰ ਗੁਰੂ ਨਾਨਕ ਦੇ ਚਰਨਾਂ ਚ ਡਿੱਗ ਹੋਰ ਛੇਤੀ, ਤਾਂ ਕਿ ਤੇਰੀ ਇਹ ਮੈਲ ਧੋਤੀ ਜਾਵੇ। ਕੱਪੜਾ ਮੈਲਾ ਹੋਵੇ ਉਹਨੂੰ ਪਾਣੀ ਵਿੱਚ ਪਾਈਏ, ਉਗਲਦੀ ਮੈਲ ਵੇਖ ਕੇ ਕੱਪੜਾ ਸੁੱਟੀਦਾ ਨਹੀਂ, ਉਹਨੂੰ ਦੋ ਚਾਰ ਵਾਰੀ ਸਾਬਣ ਲਗਾ ਕੇ ਸੋਹਣਾ ਬਣਾ ਕੇ ਪਿਆਰੇ ਗਲ ਪਾਉਣ ਦੇ ਲਾਇਕ ਬਣਾਈਦਾ ਹੈ। ਫਕੀਰ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇਸ ਅੰਦਰ ਨੂੰ ਧੋਣਾ, ਜਦੋਂ ਮੈਲ ਗੁਰੂ ਦਿਖਾਉਂਦਾ ਪਹਿਲਾਂ ਮੈਲ ਨਜ਼ਰ ਆਈ, ਫਿਰ ਉਸ ਤੋਂ ਬਾਅਦ ਉਹਨੂੰ ਧੋਂਦਾ ਏ, ਉਦੋਂ ਬਾਅਦ ਨਿਤਨੇਮ ਤੇ ਭਜਨ ਸਿਮਰਨ ਦਾ ਸਮਾਂ ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ। ਸਤਸੰਗਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾ 370 71 ਅੰਗ ਤੇ ਸਾਹਿਬਾਂ ਨੇ ਕਿਰਪਾ ਕੀਤੀ ਦੱਸਿਆ ਏ ਵੀ ਇਸ ਮਨ ਦੇ ਅੰਦਰ ਜੇ ਤਾਂ ਮਾਇਆ ਦਾ ਹੁਕਮ ਵਰਤ ਰਿਹਾ ਹੋਵੇ, ਫਿਰ ਇਹ ਸਾਡੇ ਅੰਦਰ ਕਿਹੋ ਜਿਹੇ ਖਿਆਲ ਬਣਾਉਂਦੀ ਏ, ਤੇ ਜੇ ਅੰਦਰ ਸਾਡੇ ਗੁਰੂ ਦਾ ਹੁਕਮ ਵਰਤ ਰਿਹਾ ਹੋਵੇ ਤੇ ਫਿਰ ਸਾਡਾ ਅੰਦਰ ਕਿਵੇਂ ਸੁਖੀ ਹੁੰਦਾ ਹੈ। ਮੈਂ ਦੋਨੋਂ ਸ਼ਬਦਾਂ ਦੇ ਵਿਚਾਰ ਅਰਥ ਤੁਹਾਡੇ ਸਾਹਮਣੇ ਰੱਖਦਾ ਵਾਂ। ਸਤਿਗੁਰੂ ਸਾਡੇ ਤੇ ਮਿਹਰਾਂ ਕਰਨ। ਹਜ਼ੂਰ ਕਹਿੰਦੇ ਕਿ ਮਾਇਆ ਕੀ ਕਰਦੀ ਹੈ, ਇਹਦਾ ਸੁਭਾਅ ਕੀ ਹੈ, ਇਹ ਸਾਡੇ ਅੰਦਰ ਕਿਵੇਂ ਖਿਲਾਰ ਪੈਦਾ ਕਰਦੀ। ਕਹਿੰਦੇ ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ, ਵੇਸ ਕਰੇ ਪੋ ਰੂਪ ਦਿਖਾਵੈ, ਧਰ ਕੀ ਨਾਇਕ ਤਰ ਵਾਸ ਨਾ ਦੇਵੈ, ਵੇਸ ਕਰੇ। ਇਹ ਬਹੁਤ ਤਰ੍ਹਾਂ ਦੀ ਇਹ ਕਹਿਣ ਲੱਗੇ, ਜਦੋਂ ਤੁਸੀਂ ਰੱਬ ਵਾਲੇ ਪਾਸੇ ਤੁਰਨਾ ਸ਼ੁਰੂ ਕਰੋਗੇ, ਸਲਾਹ ਕਰੋਗੇ, ਇਸ ਨੇ ਕਦੇ ਤੁਹਾਡਾ ਮਤਾ ਪਾਸ ਨਹੀਂ ਹੋਣ ਦੇਣਾ। ਵੇਖਦੇ ਹੋ ਨਾ, ਕਈ ਵਾਰ ਸਲਾਹ ਕਰਦੀ, ਚਲੋ ਬਾਈ ਅੱਜ ਤਾਂ ਰਾਤੀ ਸੁਣੀਆਂ ਨੇ, ਸਵੇਰੇ ਮੈਂ ਜ਼ਰੂਰ ਉੱਠ ਕੇ ਪਾਠ ਕਰਾਂਗਾ, ਸਵੇਰੇ ਇਸ ਨੇ ਕੁਝ ਹੋਰ ਹੀ ਸੁਸਤੀ ਪਾ ਦੇਣੀ, ਕੰਮ ਚੇਤਾ ਕਰਾ ਦੇਣਾ, ਫਿਰ ਮਤਾ ਕਰੀਦਾ ਆਹ ਥੋੜੇ ਜਿਹੇ ਕੰਮ ਕਰ ਲਈਏ, ਬਸ ਫਿਰ ਮੈਂ ਗੁਰੂ ਵਾਲੇ ਬਾਣ ਹੀ ਜਾਣਾ ਹੈ, ਉਹ ਕੰਮ ਵੀ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਕੋਈ ਨਾ ਕੋਈ ਹੋਰ ਪੁਰਨੇ ਪਾਕ ਤੋੜ ਦੇਗੀ। ਫਿਰ ਕਹਿਣ ਲੱਗੇ ਅੰਦਰ ਇਹ ਨਾ ਮਿੱਠਾ ਸੁਭਾਅ ਨਹੀਂ ਰਹਿਣ ਦਿੰਦੀ, ਜੀਵਨ ਵਿੱਚ ਸੰਜਮ ਨਹੀਂ ਰਹਿਣ ਦੇਵੇਗੀ, ਇਹ ਕੋਲ ਸਾਰਾ ਕੁਝ ਹੁੰਦਾ ਏ। ਕਹਿੰਦੀ ਲੋਕ ਬਹੁਤ ਅਗਾਂਹ ਲੰਘ ਗਏ ਨੇ, ਮੈਂ ਤਾਂ ਬਹੁਤ ਪਿੱਛੇ ਰਹਿ ਗਿਆ ਵਾ, ਇਹ ਸਾਡਾ ਸੰਜਮ ਤੋੜ ਦੇਗੀ। ਸਾਹਿਬ ਆਖਦੇ ਨੇ ਇਹ ਘਰ ਦੀ ਮਾਲਕ ਬਣ ਬੈਠੀ ਖਿਰਦੇ ਦੀ, ਘਰ ਵਸਣ ਹੀ ਨਹੀਂ ਦਿੰਦੀ, ਅਨੇਕਾਂ ਰੂਪ ਬਣਾ ਬਣਾ ਕੇ ਨਾ ਇਹ ਸਾਨੂੰ ਭਟਕਾਈ ਜਾਏਗੀ ਸਾਡੇ ਮਨ ਨੂੰ। ਬਚਨ ਕਰਦੇ ਨੇ ਘਰ ਕੀ ਨਾਇਕ, ਇਹ ਘਰ ਦੀ ਨਾਇਕ ਮਾਲਕਾ ਬਣ ਗਈ, ਕਰਵਾਸ ਨਾ ਦੇਵੇ, ਯਤਨ ਕਰੋ ਉਰ ਜਾਏ ਪਰੇ ਵੈ, ਜਿੰਨਾ ਯਤਨ ਕਰੀਦਾ ਇਹਦੇ ਤੋਂ ਨਿਕਲਣ ਲਈ, ਉਨੀਆਂ ਉਲਝਣਾ ਹੋਰ ਪਾਈ ਜਾਏਗੀ ਕੋਈ ਨਾ ਕੋਈ। ਤੇ ਬਲਵਾਨ ਏਡੀ ਜੇ ਗੁਰੂ ਸਵਾਰ ਹੋ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮਹਾਨ ਪਵਿੱਤਰ ਬਚਨ ਨੇ। ਕਹਿਣ ਲੱਗੇ ਜਿੱਥੇ ਵੀ ਅਸੀਂ ਜਾਵਾਂਗੇ, ਕਹਿਣ ਲੱਗੇ ਆਈ ਤਾਂ ਅਸੀਂ ਧੁਰ ਕੀ ਭੇਜੀ ਆਈ ਆਮਰ, ਨਵਖੰਡ ਜੀਤੇ ਸਭ ਥਾਨ ਤਨੰਤਰ, ਤਟ ਤੀਰਥ ਨਾ ਛੋੜੈ ਜੋਗ ਸੰਨਿਆਸ, ਪੜ ਖਾਕੇ ਵੇਦ ਸਿਮਰਤ ਅਭਿਆਸ, ਜਹ ਬੈਸੋ ਤੈ ਨਾਲ ਬੈਸੇ, ਸਗਲ ਪਵਨ ਪੈ ਸਬਲ ਪਰਵੇਸੈ, ਹੋਛੀ ਸ਼ਰਨ ਪੈ ਰਹਿ ਨਾ ਜਾਈ, ਕਉ ਮੀਤਾ ਕੋ ਕਹਿ ਪੈ ਜਾਈ। ਕਹਿ ਸਤਿਗੁਰੂ ਜੀ ਦਾ ਬਚਨ ਏ, ਇਹ ਭੇਜੀ ਤਾਂ ਸੀ ਇਹ ਸੇਵਕ ਬਣਾ ਕੇ ਰੱਬ ਨੇ, ਆ ਕੇ ਇਹਨੇ ਨਾ ਨੌ ਕੰਡਾਂ ਨੂੰ ਜਿੱਤ ਕੇ ਆਪਣੇ ਗੁਲਾਮ ਬਣਾ ਲਿਆ। ਜਿਹੜੇ ਤੀਰਥਾਂ ਤੇ ਬੈਠੇ ਨੇ ਨਾ ਕਿਨਾਰਿਆਂ ਤੇ ਭਜਨ ਕਰਨ, ਉਹਨਾਂ ਵਿੱਚ ਵੀ ਜਾ ਕੇ ਇਹ ਵਿਆਪ ਗਏ, ਜੋਗੀਆਂ ਨੂੰ ਜਾ ਕੇ ਚੰਬੜ ਗਏ, ਸੰਨਿਆਸੀਆਂ ਦੇ ਅੰਦਰ ਵਿਕਾਰਾਂ ਦਾ ਰੂਪ ਬਣਾ ਕੇ ਬਹਿ ਗਏ। ਜਿਹੜੇ ਬੜੇ ਬੜੇ ਵੱਡੇ ਵਿਦਵਾਨ ਕਨ ਵਿਦਿਆ ਦੇ ਭੰਡਾਰ ਭਰੇ, ਉਹਨਾਂ ਵਿੱਚ ਕਿਧਰੇ ਅਹੰਕਾਰ ਦਾ ਰੂਪ ਬਣ ਕੇ, ਕਿਧਰੇ ਮੋਹ ਦਾ ਬਣ ਕੇ ਬਹਿ ਗਏ। ਕਹਿਣ ਲੱਗੇ ਜਿੱਥੇ ਵੀ ਜਾਵਾਂਗੇ ਨਾ ਇਹ ਏਡੀ ਤਾਕਤ ਵਾਲੀ ਉੱਥੇ ਨਾਲ ਜਾਏਗੀ। ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਅਸੀਂ ਇਕੱਲੇ ਚਲੇ ਜਾਈਏ ਤੇ ਮਾਤਾ ਨਾ ਜਾਵੇ। ਤੇ ਕਹਿਣ ਲੱਗੇ ਫਿਰ ਏਡੀ ਵੱਡੀ ਤਾਕਤ ਤੋਂ ਬਚਣ ਲਈ ਪਿਆਰਿਓ ਕਿਸੇ ਛੋਟੇ ਮੋਟੀ ਚੀਜ਼ ਦਾ ਆਸਰਾ ਲਈਏ, ਬਚਾ ਨਹੀਂ ਜੇ ਹੋਣਾ ਫਿਰ ਕਿਹਦੇ ਕੋਲ ਇਹ ਕੌਣ ਬਚਾਏਗਾ ਜਿਹੜਾ ਇਹਦੇ ਤੋਂ ਤਕੜਾ ਹੋਏਗਾ, ਇਹਦੇ ਤੋਂ ਤਕੜਾ ਕੌਣ ਏ। ਸਹਿਬ ਕਹਿੰਦੇ ਸੁਣ ਉਪਦੇਸ਼ ਸਤਿਗੁਰ ਪਏ ਆਇਆ, ਗੁਰ ਕਰ ਕਰ ਨਾਮ ਹੋਏ ਮੰਤਰ ਦ੍ਰਿੜਾਇਆ। ਇਹਦੇ ਤੋਂ ਵੱਡਾ ਤਿੱਖ ਹੈ ਸਤਿਗੁਰੂ ਆਪ, ਤੇ ਸਿੱਖ ਭੱਜ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਵੇ। ਗੁਰੂ ਦਿੰਦਾ ਨਾਮ ਦਾ ਮੰਤਰ, ਉਹ ਨਾਮ ਮੰਤਰ ਨਾਲ ਕੀ ਇਹਦੀ ਮਾਰ ਤੋਂ ਬਚ ਸਕਦੇ ਹਾਂ, ਹੋਰ ਕੋਈ ਤਰੀਕਾ ਨਹੀਂ ਵੀ ਇਹਦੇ ਤੋਂ ਅਸੀਂ ਬਚ ਸਕੀਏ। ਸਤਸੰਗਿਓ, ਗੁਰੂ ਦੇ ਨਾਮ ਤੋਂ ਬਗੈਰ ਅੱਜ ਤੱਕ ਕੌਣ ਬਚਿਆ ਏ? ਕੋਈ ਨਹੀਂ ਬਚ ਸਕਿਆ। ਹਾਂ ਜੇ ਕੋਈ ਬਚਿਆ ਏ ਤੇ ਜਿਹਦੇ ਕੋਲ ਸਤਿਗੁਰ ਦਾ ਬਖਸ਼ਿਆ ਨਾਮ ਕਹਿ ਸਾਧ ਸੰਗਤ, ਉਹੀ ਇਹਦੀ ਮਾਰ ਤੋਂ ਬਚਿਆ ਏ। ਜਿਵੇਂ ਮੈਂ ਕੱਲ ਬੇਨਤੀ ਕਰ ਰਿਹਾ ਸੀ ਨਾ, ਜਦੋਂ ਅਸੀਂ ਸਤਿਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਦਾ ਨਾਮ ਜਪਦੇ ਹਾਂ, ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਮਤ ਸੋਚਣਾ ਵੀ ਹੁਣ ਇਹਨੇ ਵਾਰ ਨਹੀਂ ਕਰਨਾ, ਇਹਨੇ ਅਜੇ ਵੀ ਵਾਰ ਕਰੀ ਜਾਣਾ ਜੇ, ਪਰ ਤੁਸੀਂ ਸਤਿਗੁਰੂ ਕੋਲ ਤਰਲਾ ਕਰਦੇ ਰਹਿਣਾ। ਇੱਥੇ ਇੱਕ ਬੇਨਤੀ ਕਰਾਂ, ਤੁਸੀਂ ਵੇਖਦੇ ਹੋ ਕਈ ਵਾਰ ਬਹੁਤ ਹੀ ਪਾਠ ਕਰਨ ਵਾਲੇ, ਭਜਨ ਸਿਮਰਨ ਕਰਨ ਵਾਸਤੇ ਵੀਰ ਵੀ ਡੋਲ ਜਾਂਦੇ ਨੇ, ਤੇ ਅਸੀਂ ਅਣਜਾਣ ਪੁਣੇ ਵਿੱਚ ਖੁਸ਼ ਵੀ ਹੁੰਦੇ ਹਾਂ ਤੇ ਅਫਸੋਸ ਵੀ ਕਰਦੇ ਹਾਂ। ਕਹਿੰਦੇ ਹਾਂ ਵੀ ਏਡੀ ਸਿਖਰ ਤੇ ਪਹੁੰਚ ਕੇ ਆਦਮੀ ਡੋਲ ਗਿਆ ਏ, ਉਹਨੂੰ ਤਾਂ ਨਹੀਂ ਸੀ ਘੱਟੋ ਘੱਟ ਡੋਲਣਾ ਚਾਹੀਦਾ। ਉਹ ਤਾਂ ਘੰਟਿਆਂ ਬੱਧੀ ਪਾਠ ਕਰਦਾ ਸੀ, ਉਹ ਤਾਂ ਕਈ ਕਈ ਸਾਲ ਬੱਧੀ ਨਾਮ ਵਿੱਚ ਗੜੂੰਦ ਰਹਿੰਦਾ ਸੀ, ਉਹਨੂੰ ਤਾਂ ਨਹੀਂ ਸੀ ਡੋਲਣਾ ਚਾਹੀਦਾ। ਕੋਈ ਡੋਲ ਗਿਆ ਪੈਸਿਆਂ ਤੇ, ਕਈ ਵਾਰ ਕੋਈ ਡੋਲ ਜਾਂਦਾ ਹੈ ਆਚਰਣ ਪੱਖੋਂ, ਕਈ ਵਾਰ ਉਹ ਪਿਆਰੋ ਕਿਸਾਨ ਕਤਲ ਕਰਨ ਪੈ ਜਾਂਦਾ ਹੈ, ਸਾਡੇ ਸਾਹਮਣੇ ਖੁੰਦੇ ਨੇ ਰੋਜ਼। ਪਰ ਇੱਕ ਬੇਨਤੀ ਕਰਾਂ, ਗੁਰੂ ਦੇ ਦਰਬਾਰ 'ਚ ਬੈਠੇ ਹਾਂ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜੁੜੇ ਹਾਂ, ਸਤਸੰਗਿਓ ਉਹਨਾਂ ਦਾ ਇਤਨੀ ਵੱਡੀ ਪੱਧਰ ਤੇ ਜਾ ਕੇ ਡੋਲ ਜਾਣਾ, ਇਹਦੇ ਵਿੱਚ ਦੋ ਗਲਤਾਂ ਸਮਝਣ ਵਾਲੀਆਂ ਨੇ। ਇੱਕ ਤਾਂ ਸਾਧ ਸੰਗਤ, ਆਖਿਰਕਾਰ ਜਿਹੜੇ ਲੋਕ ਮੈਦਾਨੀ ਜੰਗ ਵਿੱਚ ਜਾਂਦੇ ਨੇ, ਆਖਿਰਕਾਰ ਸੱਟਾਂ ਵੀ ਉਹਨਾਂ ਨੂੰ ਲੱਗਦੀਆਂ ਨੇ। ਜਿਹਨੇ ਜੰਗ ਵਿੱਚ ਨਹੀਂ ਜਾਣਾ ਉਹਨੂੰ ਕਾਹਦੀਆਂ ਸੱਟਾਂ ਲੱਗਣੀਆਂ ਨੇ? ਕਿਸੇ ਸ਼ਾਇਰ ਨੇ ਕਿਹਾ, ਗਿਰਤੇ ਕੈ ਸ਼ਾਹ ਸਵਾਰ ਕੇ ਮੈਦਾਨੇ ਜੰਗ ਮੇਂ, ਵੋ ਤਿਪਲਾ ਕਿਆ ਗਿਰੇਗਾ ਜੋ ਗੁੱਡਰੋਂ ਕੇ ਬਲ ਚਲੇ। ਇੱਕ ਨਿੱਕਾ ਬੱਚਾ ਜਿਹੜਾ ਰਿੜਦਾ ਹੈ ਅਜੇ, ਉਹਨੇ ਕੀ ਡਿੱਗਣਾ ਹੈ ਭਲਾ? ਉਹ ਤਾਂ ਪਹਿਲੇ ਹੀ ਡਿੱਗਿਆ ਹੋਇਆ ਹੈ, ਉਹ ਤਾਂ ਰਿੜ ਕੇ ਚੱਲ ਰਿਹਾ। ਜਿਹੜਾ ਕੋਈ ਘੋੜੇ ਦੀ ਸਵਾਰੀ ਕਰਦਾ ਹੈ ਉਹੀ ਕਿਧਰੇ ਪਿਆਰ ਨੂੰ ਡਿੱਗੇਗਾ ਤੇ ਸੱਟ ਖਾਏਗਾ। ਪਰ ਇਹਦਾ ਇਹ ਨਹੀਂ ਮਤਲਬ ਵੀ ਡਿੱਗਣਾ ਜ਼ਰੂਰੀ ਹੈ ਤੇ ਉਹਨਾਂ ਦਾ ਦੋਸ਼ ਕੋਈ ਨਹੀਂ। ਨਹੀਂ ਸਾਧ ਸੰਗਤ, ਸਤਿਗੁਰੂ ਕਹਿੰਦੇ ਨੇ ਰੱਬ ਦੇ ਰਾਹ ਤੇ ਬੜਾ ਸੁਚੇਤ ਹੋ ਕੇ ਤੁਰਨਾ ਪੈਂਦਾ ਏ, ਪਰ ਸੁਚੇਤ ਨਹੀਂ ਕੇਵਲ ਇਹਦਾ ਅਗਲਾ ਪੱਖ ਹੋਵੇ। ਸਤਿਗੁਰੂ ਕਹਿੰਦੇ ਨੇ ਭਾਵੇਂ ਸਿੱਖਾ ਤੂੰ ਸਵਾ ਸਵਾਸ ਨਾਮ ਜਪਦਾ ਹੋਵੇ, ਭਾਵੇਂ ਤੂੰ ਵੱਧ ਤੋਂ ਵੱਧ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਿਹਾ ਹੋਵੇਂ, ਸਤਿਗੁਰੂ ਤੇਰੇ ਤੋਂ ਕਰਵਾ ਰਹੇ ਹੋਣ, ਪਰ ਇਹ ਸਾਰਾ ਕੁਝ ਕਰਕੇ ਕਦੇ ਦਾਵਾ ਨਾ ਕਰ ਬੈਠੀ ਮੈਂ ਹੁਣ ਇਹਨਾਂ ਕਰਕੇ ਪਹੁੰਚ ਜਾਵਾਂਗਾ। ਨਹੀਂ, ਇਹ ਸਾਰਾ ਕੁਝ ਕਰਕੇ ਅੰਦਰ ਡਿੱਗ ਕੇ ਰਹੋ ਧੰਨ ਗੁਰੂ ਨਾਨਕ ਪਿਤਾ ਮਹਾਰਾਜ, ਤੇਰੀ ਕਿਰਪਾ ਨਾਲ ਇਹ ਧਨ ਇਕੱਠਾ ਹੋ ਰਿਹਾ ਏ, ਹੁਣ ਤੋੜ ਤੂੰ ਪਹੁੰਚਾਵੀ ਤੇ ਬਚਦਾ ਨਹੀਂ ਤਾਂ ਮਾਤਾ ਵਾਰ ਕਰੇਗੀ ਕਰੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸਦਾ ਹੀ ਅਰਦਾਸ ਦਾ ਮਤਲਬ ਹੀ ਇਹ ਵੇ, ਹੁਣੇ ਦੀਵਾਨ ਤੋਂ ਬਾਅਦ ਅਰਦਾਸ ਕਿਉਂ ਕਰਨੀ ਏ? ਇਹ ਨਹੀਂ ਵੀ ਮਰਿਆਦਾ ਪੰਚ ਦੀ, ਪੰਚ ਦੀ ਮਰਿਆਦਾ ਬਣਨ ਦਾ ਕੋਈ ਕਾਰਨ ਏ? ਸਤਸੰਗਿਓ ਬੈਠੇ ਅਰਦਾਸ ਕਰੋ ਚ ਖੜੇ ਹੋ ਕੇ ਕਰੋ, ਸੰਗਤੀ ਤੌਰ ਤੇ ਸੀ ਕਰਦੇ ਆ ਰਲ ਕੇ, ਪਰ ਸਤਿਗੁਰੂ ਕਹਿੰਦੇ ਨਿਤਨੇਮ ਕਰਕੇ ਵੀ, ਨਿਤਨੇਮ ਕਰਨ ਤੋਂ ਪਹਿਲਾਂ ਵੀ। ਅਰਦਾਸ ਦਾ ਮਤਲਬ ਵੀ ਇਹ ਵੇ ਸਤਿਗੁਰੂ ਮੈਂ ਕੇਵਲ ਹੁਕਮ ਮੰਨ ਲਿਆ ਏ, ਪਰ ਇੰਨੇ ਕੁ ਪਾਠ ਨੇ ਮੈਨੂੰ ਮਾਤਾ ਨੇ ਛੱਡਣਾ ਨੀ, ਉਹਦੇ ਤੋਂ ਬਚਾਓਗੇ ਤੁਹਾਡੀ ਨਜ਼ਰ ਤੇ ਮਿਹਰ ਕਰਕੇ ਅਸੀਂ ਬਚ ਸਕਾਂਗੇ। ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨਾ ਉਹਨਾਂ ਨੇ ਸਾਵਨ ਮਾਲ ਨੂੰ ਹਿਮਾਚਲ ਚ ਭੇਜਿਆ ਨੇ, ਜਦੋਂ ਗਏ ਲੱਕੜਾਂ ਲੈਣ, ਕਹਿਣ ਲੱਗਾ ਸਤਿਗੁਰੂ ਮੈਨੂੰ ਕੋਈ ਜਾਣਦਾ ਨਹੀਂ, ਕੌਣ ਉੱਥੋਂ ਸੇਵਾ ਕਰੇਗਾ। ਸਤਿਗੁਰੂ ਕਹਿੰਦੇ ਸਾਡਾ ਆ ਰੁਮਾਲ ਲੈ ਜਾ, ਇਹ ਤਾਂ ਸਾਹਿਬਾਂ ਦੀ ਮੌਜ ਏ, ਆਪਣੇ ਵੱਲੋਂ ਜਿਹੜਾ ਬਚਨ ਦਿੰਦੇ ਨੇ ਗੁਰੂ ਉਹਦੇ ਚ ਵਰਤਦਾ ਹੈ। ਸਤਿਗੁਰੂ ਰੁਮਾਲ ਦੇ ਦੇਣ, ਸਾਧ ਸੰਗਤ ਕਿਸੇ ਨੂੰ ਜੋੜਾ ਦੇ ਦੇਣ, ਕੋਈ ਲੋਈ ਦੇ ਦੇਣ, ਦਸਤਾਰ ਦੇ ਦੇਣ, ਕੁਛ ਵੀ ਦੇ ਦੇਣ, ਉਹ ਤਾਂ ਇੱਕ ਬਹਾਨਾ ਹੈ, ਕਲਾ ਤੇ ਸਤਿਗੁਰੂ ਦੀ ਵਰਤਣੀ ਏ। ਜਦੋਂ ਗਏ ਸੱਚਮੁੱਚ ਇਕਦਮ ਸੰਗਤਾਂ ਜੁੜੀਆਂ, ਉਹਨਾਂ ਨੇ ਆਪ ਪੁੱਛਣਾ ਕਿ ਸੇਵਾ ਕਰੀਏ, ਕਹਿਣਾ ਭਾਈ ਜਿਹਨੇ ਵੀ ਸੇਵਾ ਕਰਨੀ ਏ ਗੋਇੰਦਵਾਲ ਦੀ ਧਰਤੀ ਤੇ ਸੇਵਾ ਚੱਲਦੀ, ਉੱਥੇ ਪਹੁੰਚਾਓ ਲੱਕੜਾਂ ਦੀ ਲੋੜ ਏ। ਬਹੁਤ ਆਈਆਂ ਸੰਗਤਾਂ ਵੀ ਆਉਣ ਲੱਗੀਆਂ, ਪਰ ਜਦੋਂ ਕਾਰਜ ਹੋ ਗਿਆ ਤੇ ਸਤਿਗੁਰੂ ਜੀ ਕਹਿੰਦੇ ਸਿਣਿਆ ਕਲਿਆ ਸਾਵਨ ਮਲ ਵਾਪਸ ਆ ਜਾ ਗੋਇੰਦਵਾਲ, ਸੇਵਾ ਹੋ ਗਈ ਏ। ਪਰ ਸਾਵਨ ਮਲ ਨੇ ਜਦੋਂ ਸੁਣਿਆ ਤੇ ਅੰਦਰ ਮਾਤਾ ਨੇ ਇਕਦਮ ਹਮਲਾ ਕਰ ਦਿੱਤਾ। ਮਾਤਾ ਕੀ ਵਰਤਦੀ ਗੁਰੂ ਕੇ ਪਿਆਰਿਓ, ਹਮਲਾ ਇਹ ਹੋਇਆ ਮਾਤਾ ਦਾ, ਉਹ ਕਹਿਣ ਲੱਗੇ ਜਿਵੇਂ ਗੋਇੰਦਵਾਲ ਚਲਾ ਗਿਆ ਉੱਥੇ ਮੇਰੇ ਵਰਗੇ ਸੈਂਕੜੇ ਸਤਿਗੁਰੂ ਜੀ ਦੇ ਸਿੱਖ ਨੇ, ਮੇਰੀ ਕਿੰਨੇ ਬਾਤ ਪੁੱਛਣੀ ਏ, ਇੱਥੇ ਮੈਂ ਹਿਮਾਚਲ ਦੇ ਅੰਦਰ ਗੁਰੂਆਂ ਦੀ ਤਰ੍ਹਾਂ ਮੇਰੀ ਪੂਜਾ ਹੋ ਰਹੀ ਏ, ਜੋ ਕਹਿੰਦਾ ਵਾ ਉਹ ਹੋ ਰਿਹਾ, ਇੱਥੇ ਮੈਂ ਸਾਰਿਆਂ ਤੋਂ ਇੱਜ਼ਤ ਮਾਨ ਲੈ ਰਿਹਾ ਵਾ, ਜੋ ਬਚਨ ਇਹ ਕਰਦਾ ਪੂਰਾ ਹੋ ਜਾਣਾ, ਜੈ ਜੈਕਾਰ ਹੋਣੀ। ਸਤਿਗੁਰੂ ਜੀ ਨੇ ਸੁਣਿਆ ਕਲਿਆ ਤਿੰਨ ਵਾਰ ਨਹੀਂ ਆਇਆ, ਆਖਿਰਕਾਰ ਮਾਤਾ ਪਹਿਲਾਂ ਥੋੜਾ ਜਿਹਾ ਆਪਣੇ ਅੰਦਰ ਨੂੰ ਖਿਲਾ ਕੇ ਪਾਸੇ ਕਰਦੀ, ਮੁੜ ਕੇ ਇਕਦਮ ਘੇਰਾ ਹੀ ਪਾ ਕੇ ਬਹਿ ਜਾਂਦੀ ਏ। ਅਹੰਕਾਰ ਵੱਧ ਗਿਆ, ਅੰਦਰ ਜਿਹੜਾ ਸੀ ਬਹੁਤ ਦੂਰ ਚਲਾ ਗਿਆ। ਕਹਿਣ ਲੱਗਾ ਜਾਓ ਸਤਿਗੁਰੂ ਜੀ ਨੂੰ ਕਹੋ ਤੁਸੀਂ ਕੀ ਦਿੱਤਾ, ਇੱਕ ਰੁਮਾਲ ਹੀ ਹੈ ਨਾ, ਉਹ ਮੈਂ ਵਾਪਸ ਭੇਜ ਦੇਣਾ ਵਾ, ਮੈਨੂੰ ਇੱਥੇ ਰਹਿਣ ਦਿਓ। ਰੁਮਾਲ ਵਾਪਸ ਭੇਜਿਆ, ਪਰ ਨਾਲ ਹੀ ਗੁਰੂ ਅਮਰਦਾਸ ਪਿਤਾ ਦੀ ਬਖਸ਼ਿਸ਼ ਵੀ ਆ ਗਈ। ਇਹ ਕੱਲ ਹੀ ਹੋ ਗਿਆ, ਜਿਹੜਾ ਕੱਲ ਤੱਕ ਪੂਜਿਆ ਜਾਂਦਾ ਸੀ ਅੱਜ ਗੁਰੂ ਕੇ ਪਿਆਰਿਓ ਉਹਦੇ ਕੋ ਮੱਥੇ ਨਹੀਂ ਲੱਗਦਾ। ਜਿਨ੍ਹਾਂ ਨੂੰ ਕੱਲ ਤੱਕ ਪਲਕਾਂ ਤੇ ਲੋਕੀ ਬਿਠਾਉਂਦੇ ਸਨ, ਅੱਜ ਆਵਾਜ਼ ਵੀ ਮਾਰੇ ਤੇ ਇਹਦੀ ਆਵਾਜ਼ ਕੋਈ ਨਹੀਂ ਸੁਣਦਾ। ਸਤਸੰਗਿਓ ਜਿਹੜੇ ਲੋਕ ਬੂਹੇ ਖੋਲ ਕੇ ਉਡੀਕਦੇ ਸਨ ਗੁਰੂ ਕਾ ਭੇਜਿਆ ਸਾਵਨ ਮਲ ਆਏਗਾ, ਜਿਹੜੇ ਘਰ ਚਰਨ ਪੈਣਗੇ ਘਰ ਪਵਿੱਤਰ ਹੋ ਜਾਏਗਾ, ਜੋ ਮਨ ਦੀ ਮੁਰਾਦ ਹੋਏਗੀ ਉਹ ਪੂਰੀ ਹੋ ਜਾਏਗੀ। ਹੁਣ ਇਹਦੇ ਕਹਿਣ ਤੇ ਵੀ ਦਰਵਾਜ਼ੇ ਨਹੀਂ ਖੁੱਲਦੇ, ਬੰਦ ਹੋ ਗਏ, ਅੰਦਰ ਖੜਕਿਆ ਹਿਲ ਗਿਆ। ਇਹ ਸਾਰਾ ਕੁਝ ਮੇਰੇ ਕਰਕੇ ਨਹੀਂ ਸੀ, ਇਹ ਗੁਰੂ ਅਮਰਦਾਸ ਪਿਤਾ ਕਰਕੇ ਸੀ। ਦੌੜਿਆ ਤੇ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਖਿਮਾ ਮੰਗੀ, ਦਾਤਿਆ ਜੇਕਰ ਸਿੱਖ ਨੂੰ ਕੋਈ ਮਾਣ ਮਿਲਦਾ ਏ ਤੇ ਉਹ ਮਾਣ ਉਹਦੇ ਕਰਕੇ ਨਹੀਂ, ਦਾਤਿਆ ਤੇਰੀ ਕਿਰਪਾ ਕਰਕੇ, ਜਦੋਂ ਭੁੱਲਿਆ ਤੇ ਮੈਂ ਉਦੋਂ ਹੀ ਨਿਰਾਦਰ ਹੋਇਆ। ਸਤਸੰਗਿਓ ਸੱਚਮੁੱਚ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਕਿਰਪਾ ਕਰਕੇ ਤਾਂ ਹੀ ਆਖਦੇ ਨੇ ਇਹ ਮਾਤਾ ਦੀ ਮਾਰ ਤੋਂ ਬਚ ਨਹੀਂ ਸਕਦੇ, ਗੁਰੂ ਆਪ ਬਚਾਵੇ ਤੇ ਬਚੀ ਦਾ ਕਹਿ। ਤਾਂ ਹੀ ਤਾਂ ਤੁਸੀਂ ਵੇਖਦੇ ਹੋ ਜਿੰਨੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਜਗਤ ਦਾ ਭਲਾ ਕੀਤਾ। ਸਤਸੰਗਿਓ ਉਹਨਾਂ ਦੀਆਂ ਕਮਾਈਆਂ ਕਦੇ ਵੇਖਿਆ ਕਰੋ, ਕਮਾਈਆਂ ਸੁਣ ਕੇ ਹੀ ਅੰਦਰ ਕੰਬ ਜਾਂਦਾ ਏ, ਅਸੀਂ ਕਿੰਨਾ ਕੁ ਪਾਠ ਕਰ ਲਾਂਗੇ। ਸਤਸੰਗਿਓ ਅਸੀਂ ਕਿਵੇਂ ਮਾਰ ਤੋਂ ਬਚ ਸਕਦੇ ਹਾਂ, ਕਿਹੜੀ ਕਿਹੜੀਆਂ ਕਮਾਈਆਂ ਵਾਲੇ ਸਤਿਕਾਰਯੋਗ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੀਆਂ ਵਾਲੇ, ਜਦੋਂ ਉਹਨਾਂ ਨੇ ਕਮਾਈ ਇਸ ਜੀਵਨ ਅੰਦਰ ਹੀ, ਪਤਾ ਨੀ ਕਿੰਨੇ ਕੁ ਜਨਮਾਂ ਤੋਂ ਕਰਦੇ, ਉਹ ਤਾਂ ਸਤਿਗੁਰੂ ਜਾਣਨ ਤੇ ਉਹ ਜਾਣਨ ਜੋ ਕੁਝ ਇੱਥੇ ਵਾਪਰਿਆ ਉਹਦੇ ਚੋਂ ਵੀ। ਥੋੜਾ ਬਹੁਤ ਕੀ ਨਜ਼ਰ ਆਇਆ ਜੋ ਲਿਖਤੀ ਰੂਪ ਅੰਦਰ ਜਾਂ ਬਜ਼ੁਰਗਾਂ ਦੇ ਦੱਸਣ ਤੇ ਵੈਸੇ ਤਾਂ ਕਮਾਈ ਵਾਲਿਆਂ ਦਾ ਗੁਰੂ ਵੀ ਪਤਾ ਹੁੰਦਾ ਏ ਪਿਆਰੇ ਦੂਸਰਿਆਂ ਨੂੰ ਤਾਂ ਥੋੜਾ ਬਹੁਤ ਜੋ ਵੇਖ ਉਹ ਆਪ ਦਿਖਾਣ ਉਹਨਾਂ ਕੋ ਪਤਾ ਹੈ ਕਮਾਈਆਂ ਬੇਅੰਤ ਕਣ ਇਹਨਾਂ ਦੀਆਂ ਜਦੋਂ ਨਾ ਉਹਨਾਂ ਨੇ ਪੁੱਛ ਵਾਲੇ ਸੰਤ ਬਾਬਾ ਮਾਂ ਕਰਨਾਮ ਸਿੰਘ ਜੀ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੂੰ ਪੁੱਛਿਆ ਜੀ ਕਮਾਈ ਕਰਨੀ ਉਹਨਾਂ ਨੂੰ ਜੋ ਉਹਨਾਂ ਨੇ ਦੱਸਿਆ ਚਾਰ ਸਾਲ ਉਹ ਭਜਨ ਕਰ ਲਈ ਇੱਕ ਪਾਸੇ ਧੋਰ ਦਿੰਦੇ ਨੇ ਉਹਦਾ ਜਾਪ ਕਰਕੇ ਵਾਪਸ ਬੁਲਾਇਆ ਆ ਗਏ ਫਿਰ ਦੂਜੀ ਵਾਰੀ ਕਿਸੇ ਹੋਰ ਪਾਸੇ ਤੋਰ ਦਿੱਤਾ ਫਿਰ ਤੀਜੀ ਵਾਰ 12 ਸਾਲ ਗੁਜ਼ਰ ਗਏ ਪਰ ਅਜੇ ਧੰਨ ਗੁਰੂ ਨਾਨਕ ਸਾਹਿਬ ਦਾ ਮਿਲਾਪ ਨਹੀਂ ਖੋਇਆ ਤੇ ਕੇਵਲ ਇੱਕੋ ਹੀ ਕੰਮ ਕਰਨਾ ਕੋਈ ਦੂਜਾ ਜ਼ਿੰਦਗੀ ਦਾ ਮਨੋਰਥ ਹੀ ਨਹੀਂ ਹੈ ਅਸੀਂ ਤਾਂ ਕੇਵਲ ਪੜ੍ਹਨ ਲਈ ਪੜ੍ਹਦੇ ਹਾਂ ਨਾ ਇਹ ਜਨਮ ਤੁਮਾਰੇ ਲੇਖੇ ਉਹਨਾਂ ਨੇ ਸੱਚਮੁੱਚ ਇਹ ਪੂਰਾ ਜਨਮ ਸਤਿਗੁਰੂ ਦੇ ਲੇਖੇ ਲਾਇਆ ਹੋਇਆ ਹੈ ਇੱਕ ਇੱਕ ਸਵਾਸ ਤੇਰਾ ਏ ਪਲ ਪਲ ਤੁਹਾਡਾ ਏ ਜਦੋਂ 12 ਸਾਲ ਗੁਜ਼ਰ ਗਏ ਨਾ ਤੇ ਉਸ ਤੋਂ ਬਾਅਦ ਅੱਜ ਜਦੋਂ ਵਾਪਸ ਆਏ ਤੇ ਪੁੱਛੋ ਆਰਥਿਆਂ ਦੇ ਚਰਨਾਂ ਚ ਨਮਸਕਾਰ ਕੀਤੇ ਤੇ ਆ ਕੇ ਨਾਲ ਇੱਕ ਬੇਨਤੀ ਕਰਦੇ ਨੇ ਕਹਿੰਦੇ ਮਹਾਂਪੁਰਖੋ ਮੇਰਾ ਅੱਜ ਇੱਕ ਸਵਾਲ ਏ ਸਵਾਲ ਸੀ ਵਿੱਚ ਕੋਈ ਰਮਜਾਂ ਸਨ ਬੜੀਆਂ ਗਹਿਰੀਆਂ ਕਹਿਣ ਲੱਗੇ ਜੀ ਇੱਕ ਔਰਤ ਹੋਵੇ ਸੁਹਾਗਣ ਪਤੀ ਉਹਦਾ ਸਿਰ ਤੇ ਹੋਵੇ 12 ਸਾਲ ਪਤੀ ਦਾ ਹੁਕਮ ਮੰਨੇ ਪਰ ਪਤੀ ਉਹਦੀ ਬਾਤ ਹੀ ਨਾ ਪੁੱਛੇ ਗੱਲ ਨਾ ਕਰੇ ਫਿਰ ਇਹੋ ਜਿਹੀ ਸੁਹਾਗਣ ਨੂੰ ਕੀ ਕਰਨਾ ਚਾਹੀਦਾ ਉਹਨਾਂ ਦਾ ਮਤਲਬ ਸੀ 12 ਸਾਲ ਤੁਹਾਡੇ ਹੁਕਮ ਵਿੱਚ ਗੁਜ਼ਾਰਦੇ ਨੇ ਲਗਾਤਾਰ ਅਜੇ ਤੱਕ ਮਿਲਾਪ ਨਹੀਂ ਤੇ ਹੁਣ ਕੀ ਕਰਨਾ ਚਾਹੀਦਾ ਤੇ ਉਹ ਪੂਰੇ ਸਨ ਉਹ ਕਹਿਣ ਲੱਗੇ ਜੇ 12 ਸਾਲ ਤੋਂ ਬਾਅਦ ਕੋਈ ਪਤੀ ਬਾਤ ਨਾ ਪੁੱਛੇ ਇਹੋ ਜਿਹੀ ਉਸ ਬੀਬਾ ਨੂੰ ਖੂਜ ਛਾਲ ਮਾਰ ਕੇ ਮਰ ਜਾਣਾ ਚਾਹੀਦਾ ਹੋਰ ਕੀ ਕਰੇ ਇੰਨੀ ਗੱਲ ਸੁਣਨ ਦੀ ਦੇਰ ਸੀ ਬਸ ਦੌੜ ਪਏ ਉੱਥੇ ਖੂਹ ਮੌਜੂਦ ਕੇ ਹੁਣ ਤੱਕ ਉਸ ਖੂਹ ਵੱਲ ਛਾਲ ਮਾਰਨ ਨੂੰ ਜੇ ਖੂਹ ਛਾਲ ਮਾਰਿਆ ਉਹ ਪਿਆਰਾ ਮਿਲੇ ਤੇ ਸੌਦਾ ਸਸਤਾ ਹੈ ਸਤਸੰਗਿਓ ਜਦੋਂ ਦੌੜ ਪਏ ਸੋਚਿਆ ਨਹੀਂ ਇਹ ਨੀ ਆਖਿਆ ਚੰਗੀ ਕਮਾਈ ਕਰਨ ਤੋਂ ਬਾਅਦ ਜਵਾਬ ਦੇ ਰਹੇ ਹੋ ਇਹ ਤਾਂ ਸਾਡੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੱਚਮੁੱਚ ਸਤਿਗੁਰੂ ਇਹਨਾਂ ਰਾਹਾਂ ਤੇ ਤੋਰਦੇ ਨੇ ਉਹਨਾਂ ਦੀਆਂ ਗੱਲਾਂ ਹੀ ਉੱਚੀਆਂ ਹੋ ਜਾਂਦੀਆਂ ਨੇ ਜਿਹੜੀਆਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਬਾਣੀ ਨੇ ਦੱਸਦੇ ਨੇ ਨਾ ਉਹ ਜਦੋਂ ਦੌੜ ਪਏ ਇੱਕਦਮ ਤੇ ਉਦੋਂ ਪੁੱਛੋ ਵਾਲਿਆਂ ਨੇ ਆਵਾਜ਼ ਮਾਰੀ ਕਹਿੰਦੇ ਪਕੜ ਲਿਆਓ ਇਹਨੇ ਸੱਚੀ ਮੁੱਚੀ ਛਾਲ ਮਾਰ ਦੇਣੀ ਹੈ ਇੱਕ ਮੈਂ ਬੇਨਤੀ ਕਰਾਂ ਬਾਬਾ ਅਤਰ ਸਿੰਘ ਮਸਤੂਆਣ ਵਾਲਿਆਂ ਨੇ ਕਈ ਵਾਰ ਗੋਦਾਵਰੀ ਅੰਦਰ ਛਾਲ ਮਾਰੀ ਉਹਦੇ ਪਿਆਰ ਵਿੱਚ ਭਿੱਜਿਆ ਇਹ ਨਹੀਂ ਵੀ ਜ਼ਿੰਦਗੀ ਤੋਂ ਤੰਗ ਆ ਕੇ ਜਾਂ ਜੀਵਨ ਦਾ ਅੰਤ ਕਰਨਾ ਚਾਹੁੰਦੇ ਨੇ ਉਹ ਸਾਈ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਪਿਆਰ ਦੀ ਲਹਿਰ ਕੀ ਇਤਨੀ ਉੱਚੀ ਪਰਗਲ ਹੋਈ ਉਹਦੇ ਵਿੱਚ ਸਮਾਨ ਨੂੰ ਜੀ ਕਰਦਾ ਏ ਸਤਸੰਗਿਓ ਪਰ ਜਦੋਂ ਉਹਨਾਂ ਨੇ ਛਾਲ ਮਾਰੀ ਤਾਂ ਕਿਸੇ ਨੇ ਅੰਦਰੋਂ ਹੀ ਪਾਣੀ ਚੋਂ ਕੱਢ ਕੇ ਬਾਹਰ ਵਟਾਇਆ ਆਵਾਜ਼ ਦਿੱਤੀ ਕਲਗੀਆਂ ਵਾਲੇ ਨੇ ਇਹ ਸਰੀਰ ਨੂੰ ਅਜੇ ਨਹੀਂ ਛੱਡਣਾ ਇਹ ਸਰੀਰ ਤੋਂ ਲੱਖਾਂ ਲੋਕਾਂ ਦੀ ਅਜੇ ਸੇਵਾ ਕਰਵਾਉਣੀ ਹੈ ਸਤਸੰਗਿਓ ਉਹਨਾਂ ਨੂੰ ਜਿੱਥੇ ਮਰਜ਼ੀ ਬਹਿ ਜਾਣ ਪ੍ਰਹਿਲਾਦ ਅੱਗ ਵਿੱਚ ਬੈਠਦਾ ਏ ਤੇ ਸਾਈਂ ਕਹਿੰਦਾ ਲੋਕਾਂ ਨੇ ਅੱਗ ਬਾਲੀ ਮੈਂ ਤਾਂ ਨਹੀਂ ਨਾ ਬਾਲੀ ਲੋਕਾਂ ਨੇ ਅੱਗ ਬਾਲੀਏ ਤੇ ਇਹ ਪਿਆਰਿਓ ਲੋਕਾਂ ਦੀ ਬਣਾਈ ਉਹ ਹੋਲ ਤਾਂ ਸੜ ਗਈ ਪਰ ਜਿਹੜਾ ਪ੍ਰਹਿਲਾਦ ਰੱਬ ਦਾ ਸੀ ਉਹਨੂੰ ਤੱਤੀ ਵਾਹ ਵੀ ਨਹੀਂ ਲੱਗੇ ਬਲਦੀ ਅੱਗ ਵਿੱਚ ਨਹੀਂ ਸੜਨ ਦਿੰਦਾ ਜਿਵੇਂ ਜਿਹੜੇ ਉਹਦੇ ਹੋ ਜਾਂਦੇ ਨੇ ਚਾਰ ਚਫੇਰੇ ਇਸ ਮਾਇਆ ਦੀ ਅੱਗ ਵਿੱਚ ਲੋਕ ਸੜਨਗੇ ਪਰ ਉਹਦੇ ਪਿਆਰੇ ਨੂੰ ਤੱਤੀ ਵਾਹ ਨਹੀਂ ਲੱਗੇ ਉਹ ਵਿੱਚ ਬੈਠਾ ਹੋਵੇ ਚਾਹੇ ਉਹ ਪਾਣੀ ਚ ਪੋਵੇ ਚਾਹੇ ਅਗਨੀ ਚ ਪੋਵੇ ਸਤਸੰਗਿਓ ਬਾਬਾ ਨੰਦ ਸਿੰਘ ਜੀ ਜਦੋਂ ਤੁਰੇ ਤੇ ਪੁੱਛੋ ਵਾਲਿਆਂ ਨੇ ਆਖਿਆ ਨਾ ਛਾਲ ਮਾਰ ਦੇਣੀ ਏ ਲਿਆਓ ਪਕੜ ਕੇ ਮਾਰ ਵੀ ਦਿੰਦੇ ਤੇ ਕੀ ਕੋਣਾ ਸੀ ਉਹਨਾਂ ਨੂੰ ਕੁਛ ਵੀ ਨੇ ਸਤਸੰਗਿਓ ਪ੍ਰਕਿਰਤੀ ਦਾ ਸੁਭਾਅ ਬਦਲ ਜਾਂਦਾ ਏ ਕਹਿੰਦੇ ਨੇ ਉਸ ਦਿਨ ਬੁਲਾ ਕੇ ਆਖਿਆ ਭਗਤੀ ਦਾ ਅੰਤ ਇੱਥੇ ਹੁੰਦਾ ਏ ਜਦੋਂ ਅੰਦਰ ਮਰਨ ਲਈ ਵੀ ਤਿਆਰ ਹੋਈਏ ਮੌਤ ਵੀ ਉਹ ਵੱਡੀ ਚੀਜ਼ ਨਾ ਜਾਪੇ ਉਦੋਂ। ਸਾਧ ਸੰਗਤ ਕਹਿੰਦੇ ਉਸੇ ਦਿਨ ਸੱਚੀ ਸਾਈ ਦਾ ਮਿਲਾਪ ਕਰਵਾ ਕੇ ਸਦਾ ਲਈ ਇੱਕ ਮਿਕਤਾ ਕਰਾ ਦਿੱਤੀ ਹੈ। ਜਿਨ੍ਹਾਂ ਨੇ ਵੀ ਕਮਾਈਆਂ ਕੀਤੀਆਂ ਨੇ, ਹੁਣ ਦੇਖੋ ਨਾ ਸਲੋਕਾਂ ਦਾ ਪਾਠ ਕਰਨਾ ਤੇ ਬਹੁਤ ਸੌਖਾ ਹੈ, ਉਹ ਥੋੜੀ ਥੋੜੀ ਸਮਝ ਆਉਂਦੀ ਹੈ। ਜੇ ਕਿਸੇ ਦੀ ਸੁੰਦਰ ਆਵਾਜ਼ ਹੋਵੇ ਅਸੀਂ ਹੋਰ ਵਧੇਰੇ ਕਹਾਂਗੇ ਵੀ ਭਗਤ ਕਬੀਰ ਤੇ ਬਾਬਾ ਫਰੀਦ ਸਾਹਿਬ ਦੇ ਸਲੋਕ ਸੁਣਾਓ, ਬਈ ਇਸ ਆਵਾਜ਼ ਵਿੱਚ ਬੜੇ ਸੋਹਣੇ ਲੱਗਦੇ ਨੇ। ਪਿਆਰਿਓ ਉਹ ਆਵਾਜ਼ ਸੋਹਣੀ ਲੱਗ ਰਹੀ ਹੈ, ਉਹ ਕੇਵਲ ਉਹਨਾਂ ਦੀ ਸ਼ਬਦਾਵਲੀ ਮੋਟੀ ਮੋਟੀ ਜੋ ਮਤ ਨੂੰ ਸਮਝ ਆਉਂਦੀ ਏ ਉਹਦੇ ਕਰਕੇ, ਪਰ ਜੇ ਸੱਚੀ ਮੱਚੀ ਜੋ ਸਲੋਕਾਂ ਵਿੱਚ ਕਿਹਾ ਗਿਆ ਹੈ ਨਾ, ਜੇ ਸੱਚਮੁੱਚ ਜਦੋਂ ਕਿਸੇ ਦਾ ਅੰਦਰ ਜਾਗੇਗਾ ਉਹ ਦੋ ਚਾਰ ਸਲੋਕ ਵੀ ਸੁਣ ਨਹੀਂ ਸਕਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ ਨਾ, ਉਹ ਕਹਿੰਦੇ ਫਰੀਦਾ ਤਨ ਸੁੱਤਾ ਪਿੰਜਰ ਚੀਆ ਤਲੀਆਂ ਕੁੰਡੇ ਤਾ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਸਰੀਰ ਦੀ ਇਹ ਹਾਲਤ ਹੋ ਗਈ ਏ, ਅਜੇ ਵੀ ਨੀ ਉਹ ਰੱਬ ਆਇਆ, ਮੇਰੇ ਕੈਸੇ ਪਾਗ ਨੇ, ਹੇ ਦਾਤਾ ਮੇਰੇ ਤੇ ਮਿਹਰ ਕਰ। ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਮਾਤਾ ਦਾ ਪੱਖ ਹੈ ਬਾਹਰਲਾ ਸਤਸੰਗਿਓ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਕਰ ਉਹ ਚੀਜ਼ ਮਾਇਆ ਜਿਹਦੇ ਨਾਲ ਰੱਬ ਭੁੱਲਦਾ ਏ, ਜਿਹਦੇ ਨਾਲ ਯਾਦ ਆਵੇ ਉਹ ਮਾਇਆ ਨਹੀਂ। ਇਹ ਕਈ ਰੂਪ ਬਣਾ ਕੇ ਗੁਰੂ ਦੇ ਪਿਆਰੂ ਤੇ ਵਾਰ ਕਰਦੀ ਏ, ਪਰ ਸਤਿਗੁਰੂ ਜੀ ਆਖਦੇ ਨੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪੱਲਾ ਪਕੜ ਲੈਂਦਾ ਏ, ਜਿਉਂ ਜਿਉਂ ਉੱਚਾ ਉਹਦਾ ਜੀਵਨ ਬਣੇਗਾ ਤੇ ਉਦੋਂ ਮਾਤਾ ਵੀ ਆਪਣੇ ਤਈ ਰੂਪ ਬਣਾ ਕੇ ਉਸ ਨੂੰ ਟੁਲਾਣਾ ਚਾਹੁੰਦੀ, ਤੋੜਨਾ ਚਾਹੁੰਦੀ ਕਹਿ, ਪਰ ਤੋੜ ਚੜਦਾ ਉਹ ਜਿਹੜਾ ਸਤਿਗੁਰ ਜੀ ਦੇ ਚਰਨਾਂ ਤੇ ਡਿੱਗਿਆ ਹੀ ਰਹਿੰਦਾ ਏ, ਕਾਲ ਕਮਾਇਤ ਵੀ ਕਰੇ ਤੇ ਚਰਨਾਂ ਤੇ ਡਿੱਗਿਆ ਰਵੇ, ਤੇ ਉਹਨੂੰ ਸਤਿਗੁਰੂ ਫਿਰ ਕਦੇ ਤੋੜ ਵੀ ਨੀ ਕਿਸੇ ਚੀਜ਼ ਦੀ ਆਉਣ ਦਿੰਦੇ। ਬਾਹਰਲੀ ਮਾਤਾ ਬਾਰੇ ਤਾਂ ਸਤਿਗੁਰੂ ਜੀ ਦਾ ਬਚਨ ਏ, ਕਹਿੰਦੇ ਨੇ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਇਹ ਤਾਂ ਪਿੱਛੇ ਪਿੱਛੇ ਤੁਰੀ ਪੜੇਗੀ, ਕਹਿਣ ਲੱਗੇ ਉਹ ਮੂੰਹ ਤੋਂ ਸੋਚੇਗਾ ਨਹੀਂ, ਉਹ ਤਾਂ ਕੇਵਲ ਫੁਰਨਾ ਹੀ ਕਰੇਗਾ ਦੁਨੀਆਂ ਦੇ ਕਿਸੇ ਚੀਜ਼ ਦਾ, ਰੱਬ ਉਸੇ ਵਕਤ ਉਹਨਾਂ ਦੇ ਸਾਹਮਣੇ ਹਾਜ਼ਰ ਕਰ ਦਿੰਦਾ ਹੈ। ਸਤਸੰਗਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਇਹ ਬਾਹਰਲੀ ਗੁਜਰਾਨ ਤਾਂ ਕਰਨੀ ਕਹਿ, ਪਰ ਸਤਿਗੁਰੂ ਜੀ ਕਹਿੰਦੇ ਮਾਤਾ ਦੀ ਮਾਰ ਤੋਂ ਬਚਣ ਲਈ ਸਤਿਗੁਰੂ ਜੀ ਦੇ ਹੁਕਮਾਂ ਵਿੱਚ ਰਹਿ, ਜਿੱਥੇ ਗੁਰੂ ਵਾਲੇ ਬਣੀਏ ਉੱਥੇ ਭਜਨ ਸਿਮਰਨ ਤੇ ਨਾਮ ਸਿਮਰਨ ਬਾਣੀ ਦਾ ਜਾਪ ਕਰੀਏ, ਪਰ ਇਹ ਕਰਕੇ ਵੀ ਡਰ ਕੇ ਰਹੀਏ ਤੇ ਸੁਚੇਤ ਰਹੀਏ, ਭਾਈ ਸਤਿਗੁਰੂ ਜੀ ਤੁਮੇ ਛੁਡਾਵੋ ਤਾਂ ਛੁਟਕੈ ਅੰਧ, ਜੇ ਤੁਸੀਂ ਛੁਡਾਵੋਗੇ ਤਾਂ ਅਸੀਂ ਬਚ ਸਕਦੇ ਹਾਂ, ਨਹੀਂ ਤਾਂ ਕੋਈ ਵੀ ਚੀਜ਼ ਸਾਨੂੰ ਬਚਾ ਨਹੀਂ ਸਕਦੀ। ਮੈਂ ਦੋ ਬੇਨਤੀਆਂ ਕਰਕੇ ਸਮਾਪਤੀ ਕਰਾਂ। ਸਤਿਗੁਰ ਕਹਿੰਦੇ ਨੇ ਇਹ ਮਨ ਹੈ ਤੁਹਾਡੇ ਕੋਲ ਇੱਕ, ਤੇ ਇਹਨੂੰ ਤੁਹਾਨੂੰ ਵੇਚਣਾ ਪੈਣਾ ਹੈ। ਦੋ ਖਰੀਦਣ ਵਾਲੇ ਨੇ, ਇੱਕ ਪਾਸੇ ਮਾਇਆ ਦੂਜੇ ਪਾਸੇ ਸਤਿਗੁਰੂ ਜੀ। ਮਾਤਾ ਕੋਲ ਤਾਂ ਵਿਕੇ ਕੋਏ ਆ, ਜੇ ਮਾਤਾ ਕੋਲ ਇਹ ਮਨ ਵਿਕ ਗਿਆ ਇਹ ਬਰਬਾਦ ਕਰੇਗੀ, ਗੁਰੂ ਕੋਲ ਵਿਕ ਗਿਆ ਤੇ ਜੀਵਨ ਵਿੱਚ ਕੋਈ ਘਾਟ ਹੀ ਨਹੀਂ ਰਹਿ ਜਾਣੀ। ਮਾਤਾ ਨੇ ਮਨ ਖਰੀਦਿਆ, ਖਰੀਦਣ ਦਾ ਕੀ ਮਤਲਬ, ਜਦੋਂ ਕੋਈ ਚੀਜ਼ ਖਰੀਦ ਲਈ ਜਾਂਦੀ ਨਾ ਫਿਰ ਉਹ ਜਿਵੇਂ ਜਿਹਨੇ ਖਰੀਦੀ ਮਰਜ਼ੀ ਨਾਲ ਚਲਾਉਂਦਾ ਹੈ। ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਹਿਬ ਕਹਿੰਦੇ ਸਾਧੋ ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜਿਹੜਾ ਮਾਤਾ ਦੇ ਹੱਥਾਂ ਵਿੱਚ ਵਿਕ ਜਾਂਦਾ ਹੈ ਨਾ, ਉਹ ਦੁਨੀਆਂ ਦਾ ਹਰ ਤੰਗ ਕਰਨ ਨੂੰ ਤਿਆਰ ਹੈ ਮਾਇਆ ਇਕੱਠੀ ਕਰਨ ਦਾ, ਪਰ ਉਹ ਰੱਬ ਦਾ ਸਿਮਰਨ ਕਰਨ ਨੂੰ